है। अब जब आप CIBC ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं और ये सब बिना किसी ट्रांसफर फी के, ताकि आप अपने प्यारों को भेज सकें और ज्यादा। उनकी मदद करने का यही सही तरीका है। CIBC ग्लोबल मनी ट्रांसफर के साथ परिवार कभी भी दूर नहीं। शर्तें और CIBC फॉरेन एक्सचेंज रेट्स लागू हैं। CIBC.com/cashpickup पर जाएं।
लाइन ऑफ क्रेडिट भी ले देंगे। 11 साल के तजुर्बेकार मॉर्गेज अलायंस ब्रोकर कैनी तालिवाल। लाइसेंस नंबर 10530। कॉल 9058122800 9058122800 और विजिट mortgagebuddies.ca।
कैनी तालिवाल
वो छाए पहने कैनी तालिवाल।
मित्रां दे जंक्शन ते
ओ केड़े जंक्शन ते
ओ टिक्का जंक्शन ते
रात लगियां महफलां रे
महफलां ता रोज ही लगदियां ने टिक्का जंक्शन ते
रेस्टोरेंट च फीचर बेल्ट कराया होया इन्होंने ते बैंक्वेट हॉल 100 लोकां दी गैदरिंग ले VIP लॉन्च भी है। एना ही नहीं, मंडे तो थर्सडे तक टिक हाउस से 20% ऑफ मिलेगा।
टिक्का जंक्शन, कॉल 6474294040 647429 चली।
वार्निंग दी सक्सेस तो बाद गिप्पी गरेवाल पेश कर देने मूवी क्रिमिनल।
जा रही कैदियां दी वैन ते हमला ते कैदी होयो थो फरार।
स्टारिंग नीरू बाजवा, प्रिंस कवलजीत, धीरज कुमार एंड रघुबीर बोली।
बंदा का देना मरीद पिस्तौल नाल के कैंची नाल स्वाद नाल।
वेखो क्रिमिनल 23 सितंबर तो तुहाडे नेड़ले सिनेमा घरां विच।
क्रिमिनल ने ए बार ना डिजर्व नहीं कर।
Sponsored by Tikka Junction.
Life, Visitor, Disability, Mortgage Insurance लैंड लई राजपाल ब्राड दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड। RRSP या RESP करवानी है। इनकम टैक्स प्लानिंग लई भी राजपाल ब्राड तुहाडी मदद कर सकदे हन।
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 ईयर्स for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ। 1850 Albion Road in Rexdale 416-213-1165।
पिछले 18 सालों तो मॉर्गेज दिया सेवावां दिंदे आ रहे अकाल मॉर्गेजेस इंक नाल कम कर दे। दविंदर पवार।
first, second, third mortgage, home equity, business loan, debt consolidation, refinance, rent to own late, call karo Devinder Pawar nu 6479888731 6047988731.
Je nahi hona khajjal khwar ta call karo
Devinder Pawar.
Jekar ek var ina tuhadi file vekh ke ha keh ditti ta apne bha dete hamesha khare utarde han. License number 10845, independently owned and operated.
ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਕਿੰਨੀ ਕੁ ਰਿਟਰਨ ਮਿਲਦੀ ਹੈ? 1%, 2%, 5%? ਬਸ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਰੰਟੀਡ ਰਿਟਰਨ ਮਿਲਦੀ ਹੈ। ਪੈਸੇ ਦੀ ਸੇਫਟੀ ਤੇ ਸਿਕਿਉਰਿਟੀ ਦੀ 100% ਗਰੰਟੀ। ਵਧੇਰੇ ਜਾਣਕਾਰੀ ਲਈ ਓਪਨ ਹਾਊਸ ਜਾ ਸਕਦੇ ਹੋ। ਐਸਏ ਸਨਿਚਰਵਾਰ 17 ਸਤੰਬਰ ਨੂੰ 7 ਸਨਪੈਕ ਬੁਲੇਵਾਰਡ ਬ੍ਰੈਂਪਟਨ 1 ਤੋਂ ਲੈ ਕੇ 4 ਵਜੇ ਤੱਕ, ਦੁਪਹਿਰੇ ਵਿਲੀਅਮਸ ਪਾਰਕਵੇ ਦੇ ਸਨਪੈਕ ਦੇ ਇੰਟਰਸੈਕਸ਼ਨ ਤੇ। ਕੰਟੈਕਟ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ 6473384436
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਦੋਸਤੋ, 3 ਵਜੇ ਤੱਕ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ। ਮੈਂ ਤੁਹਾਨੂੰ ਬੇਨਤੀ ਕਰਦਾ ਹੁੰਦਾ ਵੀ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਕੋਈ ਤੁਸੀਂ ਸਲਾਹ ਮਸ਼ਵਰਾ ਦੇਣਾ, ਔਨ ਦਾ ਏਅਰ ਆ ਕੇ ਤੁਸੀਂ ਆਪਣੇ ਵਿਚਾਰ ਦੇਣੇ ਨੇ ਤਾਂ ਤੁਸੀਂ ਨਾ ਜਲਦੀ ਕਾਲ ਕਰ ਲਿਆ ਕਰੋ 2:40-2:45 ਤੱਕ। 2:50 ਤੋਂ ਬਾਅਦ ਫਿਰ ਸਾਨੂੰ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਆਮ ਕਰਕੇ ਵੇਖਿਆ ਜਾਂਦਾ ਵੀ ਸਾਡੀਆਂ ਸਾਰੀਆਂ ਕਾਲਜ ਨਾ 2:55 'ਤੇ ਸਾਰੀਆਂ ਲਾਈਨਾਂ ਬਿਜ਼ੀ ਹੁੰਦੀਆਂ ਨੇ, ਫਿਰ ਜਦੋਂ ਛੱਡ ਕੇ ਜਾਈਦਾ ਕਾਲਜ ਵਿੱਚ ਫਿਰ ਉਹ ਚੰਗਾ ਨਹੀਂ ਲੱਗਦਾ। ਫਿਰ ਕੁਛ ਦੋਸਤ ਆ ਜਿਹੜੇ ਨਾਰਾਜ਼ ਹੋ ਜਾਂਦੇ ਨੇ, ਕੁਛ ਬਾਅਦ 'ਚ ਫੋਨ ਕਰਦੇ ਆ ਵੀ ਅਸੀਂ ਤਾਂ ਬਹੁਤ ਦੇਰ ਦੇ ਹੋਲਡ 'ਤੇ ਸੀ, ਉਹ ਫਿਰ ਠੀਕ ਨਹੀਂ ਲੱਗਦਾ। ਦੋਸਤੋ, ਤੁਸੀਂ ਪਹਿਲਾਂ ਕਾਲ ਕਰ ਲਿਆ ਕਰੋ। 2:00 ਆਪਾਂ 2:00 ਪ੍ਰੋਗਰਾਮ ਸ਼ੁਰੂ ਕਰਦੇ, 2:57 ਤੱਕ ਆਪਣਾ ਟਾਈਮ ਹੁੰਦਾ ਅਤੇ ਉਹ ਫਿਰ ਠੀਕ ਨਹੀਂ ਲੱਗਦਾ ਜੀ। ਬਾਕੀ ਇਹ ਵੀ ਤੁਹਾਡੇ ਵਿਚਾਰ ਬੜੇ ਵਧੀਆ ਹੁੰਦੇ ਨੇ, ਇਹਨਾਂ ਵਿਚਾਰਾਂ ਨੂੰ ਏਅਰ ਦੇ ਉੱਤੇ ਲੈ ਕੇ ਜਾਇਆ ਕਰੋ। ਭਾਵੇਂ ਤੁਸੀਂ 2:15 ਕਾਲ ਕਰ ਲਓ, 2:30 ਕਾਲ ਕਰ ਲਓ, ਪਹਿਲੇ 15 ਮਿੰਟ ਮੈਂ ਕੋਸ਼ਿਸ਼ ਕਰਦਾ ਹੁੰਦਾ, 15 ਮਿੰਟ ਖਿੱਚਦੇ ਖਿੱਚਦੇ ਕਈ ਵਾਰੀ 25 ਮਿੰਟ ਹੋ ਜਾਂਦੇ ਆ, ਅਤੇ ਉਸ ਤੋਂ ਬਾਅਦ ਤਕਰੀਬਨ ਤੁਸੀਂ ਉਸ ਵਿਸ਼ੇ 'ਤੇ ਜਿਹੜਾ ਚੱਲ ਰਿਹਾ ਵਿਸ਼ਾ ਹੁੰਦਾ ਵਿੱਚੋਂ ਵੀ ਕਾਲ ਕਰ ਸਕਦੇ ਹੋ। ਇਹ ਜੀ ਗੱਲ ਨਹੀਂ, ਕਿਤੇ ਨਾ ਕਿਤੇ ਕੋਈ ਵਿਸ਼ਾ ਹੁੰਦਾ ਜਿਹਨੂੰ ਉਹ ਗੱਲ ਆ ਜਿਹੜੀ ਪੂਰੀ ਕੀਤੀ ਜਾਣੀ ਜ਼ਰੂਰੀ ਹੁੰਦੀ ਆ। ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜੀ ਕਾਲ ਆਉਂਦੀ ਆ ਉਹ ਅਸੀਂ ਉਦੋਂ ਹੀ ਔਨ ਦਾ ਏਅਰ ਕਰੀਏ, ਪਰ ਜੇ ਗੱਲ ਵਿਚਾਲੇ ਚੱਲਦੀ ਹੋਵੇ ਤਾਂ ਫਿਰ ਥੋੜ੍ਹਾ ਜਿਹਾ ਔਖਾ ਹੁੰਦਾ। ਤੁਸੀਂ ਜ਼ਰੂਰ ਦੋਸਤੋ ਪਹਿਲਾਂ ਕਾਲ ਕਰਿਆ ਕਰੋ, ਫਿਰ ਉਹ ਬਾਅਦ ਦੇ ਵਿੱਚ ਨਾ ਠੀਕ ਨਹੀਂ ਰਹਿੰਦੀ ਗੱਲ, ਹੈ ਨਾ? ਫਿਰ ਬਾਅਦ 'ਚ ਇਸ ਤਰ੍ਹਾਂ ਹੁੰਦਾ ਕਿਉਂਕਿ ਸੀਰੀਅਸ ਡਿਬੇਟ ਕਰਨੀ ਹੁੰਦੀ ਆ, ਆਪਾਂ ਇੱਕ ਦੂਜੇ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਨੀ ਹੁੰਦੀ, ਫਿਰ ਸਾਨੂੰ ਕਹਿਣਾ ਪੈਂਦਾ ਵੀ ਗੱਲ ਆ ਜਿਹੜੀ ਅੱਧੇ ਮਿੰਟ 'ਚ ਨਿਬੇੜ, ਹੁਣ ਅੱਧੇ ਮਿੰਟ 'ਚ ਕੀ ਗੱਲ ਨਿਬੜਦੀ ਆ, ਉਹ ਆਪਾਂ ਨੂੰ ਵੀ ਪਤਾ, ਹੈ ਨਾ? ਫਿਰ ਧੱਕੇ ਨਾਲ ਕਈ ਵਾਰੀ ਕਹਿਣਾ ਪੈਂਦਾ, ਕੋਈ ਸਰੋਤਾ ਜਿਹੜਾ ਉਹ ਗੱਲ ਲੰਬੀ ਕਰਨੀ ਚਾਹੁੰਦਾ ਹੁੰਦਾ, ਉਹਨੂੰ ਲੱਗਦਾ ਹੁੰਦਾ ਵੀ ਵਿਆਖਿਆ ਦਿੱਤੀ ਜਾਣੀ ਚਾਹੀਦੀ, ਕਈ ਵਾਰੀ ਉਹ ਵਿਆਖਿਆ ਤੋਂ ਬਿਨਾਂ ਗੱਲ ਵੀ ਨਹੀਂ ਬਣਦੀ, ਫਿਰ ਅਸੀਂ ਕਹਿੰਦੇ ਵੀ ਨਹੀਂ ਅੱਧੇ ਮਿੰਟ 'ਚ ਗੱਲ ਨਿਬੇੜੋ, ਫਿਰ ਉਹ ਗੱਲ ਜੀ ਨਹੀਂ ਬਣਦੀ। ਪਹਿਲਾਂ ਕਾਲ ਕਰ ਲਿਆ ਕਰੋ ਦੋਸਤੋ, ਚੰਗਾ ਲੱਗਦਾ ਫਿਰ, ਹੈ ਨਾ? ਤੁਹਾਡੇ ਫਿਰ ਉਹ ਜਿਹੜੇ ਵਿਚਾਰ ਦਿੰਦੇ ਹੋ ਉਹਦੇ 'ਤੇ ਉੱਤੇ ਫਿਰ ਰਿਐਕਸ਼ਨ ਵੀ ਆਉਂਦਾ ਫਟਾਫਟ, ਉਹਦੇ ਅਲੱਗ ਅਲੱਗ ਪੱਖਾਂ ਤੋਂ ਉਹਦੀ ਜਾਂਚ ਪੜਤਾਲ ਹੁੰਦੀ ਹੈ। ਅਤੇ ਇਸ ਕਰਕੇ ਨੰਬਰ ਸਾਡਾ 4166207178 ਹੁੰਦਾ, ਅਤੇ ਜਦੋਂ ਮਰਜ਼ੀ ਕਾਲ ਕਰ ਲਿਆ ਕਰੋ। ਬਾਅਦ ਦੇ ਵਿੱਚ ਵੈਸੇ ਕਾਲ ਕਰਨੀ ਹੈ ਤੁਹਾਡੀ ਮਰਜ਼ੀ ਜੀ, ਮੋਸਟ ਵੈਲਕਮ। ਮੇਰਾ ਨੰਬਰ 6473384436 ਹੈ, ਰਾਣਾ ਜੀ ਦਾ ਨੰਬਰ 9059154484 ਹੈ। ਨਵੇਂ ਤੋਂ ਨਵਾਂ ਡਾਟਾ ਆ ਰਿਹਾ ਜੀ, ਕਹਿੰਦੇ ਕੈਨੇਡਾ ਦੇ ਵਿੱਚ ਜਿਹੜੀ ਮਹਿੰਗਾਈ ਹੈ ਪਿਛਲੇ 40 ਸਾਲਾਂ ਦਾ ਰਿਕਾਰਡ ਤੋੜਤਾ ਜੀ ਉਹਨੇ, ਅਤੇ ਹੁਣ ਇਹ ਫਿਰ ਘਟਣ ਲੱਗ ਗਈ ਆ, ਕਹਿੰਦੇ ਹੁਣ ਥੋੜ੍ਹਾ ਜਿਹਾ ਫਰਕ ਪੈਣ ਲੱਗਿਆ। ਮੈਨੂੰ ਅਜੇ ਵੀ ਸ਼ੱਕ ਆ ਵੀ ਭਾਵੇਂ ਫਰਕ ਜਿੰਨਾ ਮਰਜ਼ੀ ਪੈ ਜਾਵੇ, ਜੇ ਚੀਜ਼ਾਂ ਜਿੰਨੀਆਂ ਮਹਿੰਗੀਆਂ ਹੋ ਗਈਆਂ ਉਹ ਬਹੁਤੀਆਂ ਸਸਤੀਆਂ ਨਹੀਂ ਹੋਣੀਆਂ। ਮੈਨੂੰ ਸਾਰੇ ਦੇ ਸਾਰੇ ਜਿਹੜਾ ਕੋਸਟ ਆਫ ਲਿਵਿੰਗ ਇੰਡੈਕਸ ਚੈੱਕ ਕਰਦੇ ਆ ਵੀ ਬੰਦੇ ਨੇ ਇੱਧਰ ਉੱਧਰ ਵੇਚਣਾ ਜ਼ਿੰਦਗੀ ਜਿਉਣੀ ਆ ਉਹ ਕਿੰਨਾ ਕੁ ਮਹਿੰਗਾ ਹੋ ਗਿਆ ਪਿਛਲੇ ਸਾਲਾਂ ਦੇ ਵਿੱਚ, ਇਹ ਮੈਨੂੰ ਜਿਸ ਤਰੀਕੇ ਨਾਲ ਡਾਟਾ ਇਕੱਠਾ ਕੀਤਾ ਜਾਂਦਾ ਮੈਨੂੰ ਥੋੜ੍ਹਾ ਜਿਹਾ ਸ਼ੱਕ ਇਹਦੇ 'ਤੇ ਵੀ ਹੁੰਦਾ, ਅਤੇ ਜਿਸ ਤਰੀਕੇ ਨਾਲ ਮਹਿੰਗਾਈ ਆ ਜਿਹੜੀ ਇਹਦਾ ਡਾਟਾ ਇਕੱਠਾ ਕੀਤਾ ਜਾਂਦਾ, ਕਿਉਂਕਿ ਜੇ ਇਹ ਕਹਿੰਦੇ ਆ ਮਹਿੰਗਾਈ ਘੱਟ ਰਹੀ ਆ ਪਰ ਉਹ ਮੈਨੂੰ ਲੱਗਦਾ ਵੀ ਘੱਟ ਘੁੱਟ ਨਹੀਂ ਰਹੀ, ਉਹ ਇੱਕ ਪਾਸਿਓਂ ਥੋੜ੍ਹੀ ਜਿਹੀ ਘੱਟਦੀ ਲੱਗਦੀ ਆ, ਦੂਜੇ ਪਾਸਿਓਂ ਉਹ ਛਾਲਾ ਮਾਰ ਕੇ ਵਧੀ ਜਾਂਦੀ ਆ। ਇੱਕ ਹੋਰ ਗੱਲ ਮੰਨੀ ਆ, ਕਹਿੰਦੇ ਜੀ ਪੈਟਰੋਲ ਦੀਆਂ ਗੈਸ ਦੀਆਂ ਪ੍ਰਾਈਸਿਸ ਵਧਣ ਨਾਲ ਮਹਿੰਗਾਈ ਜ਼ਿਆਦਾ ਹੋਈ ਸੀਗੀ, ਭਲਾਂ ਜੇ ਮੰਨ ਹੀ ਲਿਆ ਹੁਣ ਵੀ ਗੈਸ ਦੀਆਂ ਪ੍ਰਾਈਸਿਸ ਨਾਲ ਹੋਈ ਸੀ, ਲੋਕਾਂ ਨੂੰ ਤਾਂ ਪਤਾ ਸੀ ਪਹਿਲਾਂ ਹੀ, ਸਾਡੀ ਸਰਕਾਰ ਦੇਖ ਲਓ ਜਿਹੜੀ ਗੱਲ ਲੋਕਾਂ ਨੂੰ ਪਹਿਲਾਂ ਪਤਾ ਲੋਕ ਕਿੰਨੇ ਮਹੀਨਿਆਂ ਤੋਂ ਕਹਿ ਰਹੇ ਨੇ ਸੱਚਾਈ ਆ, ਉਹ ਸਰਕਾਰ ਹੁਣ ਮੰਨਦੀ ਆ ਵੀ ਗੈਸ ਦੀਆਂ ਪ੍ਰਾਈਸਿਸ ਨਾਲ ਮਹਿੰਗਾਈ ਵਧੀ ਸੀ, ਹੁਣ ਜੇ ਭਲਾਂ ਕਾਰਨ ਗੈਸ ਦੀਆਂ ਪ੍ਰਾਈਸਿਸ ਸੀ ਅਤੇ ਫਿਰ ਰੇਟ ਆਫ ਇੰਟਰਸਟ ਆ ਜਿਹੜੇ ਉਹ ਕਿਉਂ ਵਧਾਏ ਗਏ ਆ, ਫਿਰ ਇਹ ਕਿਹੜੇ ਮਾਹਰਾਂ ਨੇ ਰਾਏ ਦਿੱਤੀ ਸੀਗੀ ਬਈ ਰੇਟ ਆਫ ਇੰਟਰਸਟ ਵਧਾ ਕੇ ਮਹਿੰਗਾਈ ਕੰਟਰੋਲ ਹੋ ਜੂ। ਖੈਰ ਉਹਨੂੰ ਰਿਲੇਟ ਤਾਂ ਹੁਣ ਵੀ ਕਰਨਗੇ ਬਈ ਰੇਟ ਆਫ ਇੰਟਰਸਟ ਵਧੇ ਆ ਇਸ ਕਰਕੇ ਮਹਿੰਗਾਈ ਕੰਟਰੋਲ ਚ ਹੋਈ ਆ, ਪਰ ਨਾਲ ਦੀ ਨਾਲ ਇਹ ਵੀ ਮੰਨ ਲਿਆ ਵੀ ਗਿਆ ਉਹ ਸਾਰਿਆਂ ਨੂੰ ਹੀ ਪਤਾ ਬਈ ਐਕਸਟਰਨਲ ਫੈਕਟਰਸ ਨੇ ਜਿਹੜੇ ਸਾਡੇ ਕੰਟਰੋਲ ਦੇ ਵਿੱਚ ਨਹੀਂ ਸੀ ਉਹਨੂੰ। ਫਿਰ ਦੇਖੋ ਇੰਟਰਸਟ ਰੇਟ ਨਾਲ ਰਿਲੇਸ਼ਨ ਹੁੰਦਾ ਉਹਦਾ, ਪਰ ਇੰਨਾ ਰਿਲੇਸ਼ਨ ਨਹੀਂ ਹੁੰਦਾ ਵੀ ਤੁਸੀਂ ਸਾਰੇ ਸਾਰਾ ਜ਼ੋਰ ਹੀ ਆ ਜਿਹੜਾ ਉਹ ਇੰਟਰਸਟ ਰੇਟ ਨੂੰ ਕੰਟਰੋਲ ਕਰਨ 'ਤੇ ਲਾ ਦਿਓ ਭਾਵੇਂ ਲੋਕਾਂ ਦਾ ਦੁਬਾਲਾ ਨਿਕਲ ਜੇ। ਇਕਾਨਮੀ ਨੂੰ ਜਾਣ ਬੁੱਝ ਕੇ ਸਲੋ ਆ ਜਿਹੜਾ ਉਹ ਕਰ ਰਹੀ ਆ ਇਹਦੇ ਸਰਕਾਰ, ਅਤੇ ਇਹਦੇ ਦੂਰਾ ਸਿੱਟੇ ਨਿਕਲਣੇ ਨੇ। ਉਹ ਦੂਰਾ ਸਿੱਟੇ ਸਰਕਾਰਾਂ ਨੇ ਤਾਂ ਭੁਗਤਣੇ ਨਹੀਂ, ਨਾ ਹੀ ਐਮਪੀਆਂ ਨੇ ਭੁਗਤਣੇ ਆ ਜਿਹੜੇ ਅੱਖਾਂ ਮੀਚ ਕੇ ਠੱਪਾ ਲਾ ਦਿੰਦੇ ਹਰ ਇੱਕ ਗੱਲ ਦੇ ਉੱਤੇ। ਉਹ ਤਾਂ ਭੁਗਤਣੇ ਲੋਕਾਂ ਨੇ ਭੁਗਤਣੇ ਨੇ, ਸਾਲਾਂ ਬੱਧੀ ਭੁਗਤਣੇ ਨੇ। ਇਹ ਜਿਹੜੀ ਇਕਾਨਮੀ ਹੁੰਦੀ ਹੈ ਇਹਦੇ ਵਿੱਚ ਜਦੋਂ ਇੱਕ ਪਾਸਿਓਂ ਅਸਰ ਪੈਂਦਾ ਅਤੇ ਕਈ ਵਾਰੀ ਉਹਦਾ ਇਫੈਕਟ ਆ ਜਿਹੜਾ ਬਹੁਤ ਦੂਰ ਤੱਕ ਕਈ ਸਾਲਾਂ ਤੱਕ ਰਹਿੰਦਾ, ਇਹਨਾਂ ਚੀਜ਼ਾਂ ਦਾ ਇਫੈਕਟ ਬਹੁਤ ਸਾਲਾਂ ਤੱਕ ਰਹੂਗਾ। ਅਲਟੀਮੇਟਲੀ ਜਿਹੜੇ ਪੈਸੇ ਤੁਹਾਡੀਆਂ ਜੇਬਾਂ ਦੇ ਵਿੱਚੋਂ ਨਿਕਲ ਰਹੇ ਨੇ ਉਹ ਜ਼ਿਆਦਾ ਨੇ, ਅਤੇ ਜਿਹੜੇ ਪੈਸੇ ਤੁਹਾਡੀਆਂ ਜੇਬਾਂ ਦੇ ਵਿੱਚ ਪੈ ਰਹੇ ਨੇ ਉਹ ਬਹੁਤ ਘੱਟ ਨੇ। ਇਸ ਕਰਕੇ ਆਮ ਲੋਕ ਆ ਜਿਹੜੇ ਉਹ ਜ਼ਿਆਦਾ ਲੋਸ ਦੇ ਵਿੱਚ ਜਾ ਰਹੇ ਨੇ, ਖਰਚਾ ਜ਼ਿਆਦਾ ਉਹਨਾਂ ਦੀ ਜੇਬ ਦੇ ਵਿੱਚੋਂ ਹੋ ਰਿਹਾ, ਆਮਦਨ ਉਹਨਾਂ ਦੀ ਘੱਟ ਗਈ ਆ। ਉਹ ਪਿੱਛੇ ਜੇ ਡਾਟਾ ਆਇਆ, ਪਿੱਛੇ ਜੇ ਨਹੀਂ ਅੱਜ ਹੀ ਡਾਟਾ ਆਇਆ ਜੀ, ਕਹਿੰਦੇ ਜਿਹੜੇ ਲੋਕ ਪੇ ਚੈੱਕ ਟੂ ਪੇ ਚੈੱਕ ਰਹਿ ਰਹੇ ਆ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਆ, 25-26% ਤੋਂ ਜ਼ਿਆਦਾ, ਮਤਲਬ ਇਨਕਰੀਜ਼ ਹੋ ਗਈ ਆ। ਪਹਿਲਾਂ ਕਿੰਨੇ ਆ ਉਹਦੇ ਬਾਰੇ ਕੁਝ ਨਹੀਂ ਦੱਸਿਆ। ਖੈਰ ਇਹ ਤਾਂ ਸਰਕਾਰ ਦਾ ਡਾਟਾ ਹੁੰਦਾ, ਪਰ ਆਲੇ ਦੁਆਲੇ ਨਿਗਾਹ ਮਾਰ ਕੇ ਜਦੋਂ ਵੇਖਾਂਗੇ ਤਾਂ ਸਾਨੂੰ ਪਤਾ ਲੱਗ ਜੂਗਾ ਵੀ ਲੋਕ ਕਾਫ਼ੀ ਔਖੇ ਨੇ ਦੋਸਤੋ, ਕਾਫ਼ੀ ਔਖੇ ਨੇ। ਆਮ ਲੋਕ ਜਿਹੜੇ ਸਵੇਰ ਤੋਂ ਸ਼ਾਮ ਤਾਈਂ ਜੌਬ ਕਰਦੇ ਨੇ, ਸ਼ਿਫਟ ਵਰਕ ਕਰਦੇ ਨੇ, ਉਹ ਕਾਫ਼ੀ ਔਖੇ ਨੇ। ਇਕੱਲੇ ਹੁਣ ਹੀ ਔਖੇ ਨਹੀਂ, ਉਹਨਾਂ ਦੇ ਸੁਪਨੇ ਜਿਹੜੇ ਤਿੜਕਦੇ ਨਜ਼ਰ ਆਉਂਦੇ ਨੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਆ ਕੇ ਦੇਖੋ, ਉਹ ਕੰਮ ਬਹੁਤ ਕਰਦੇ ਨੇ ਕਿਉਂਕਿ ਸਿਖਾਇਆ ਜਾਂਦਾ ਵੀ ਕੰਮ ਕਰਨਾ, ਕੰਮ ਤੋਂ ਬਿਨਾਂ ਗੁਜ਼ਾਰਾ ਨਹੀਂ। ਪਰ ਹਾਲਾਤ ਇਹ ਬਣੇ ਪਏ ਨੇ ਵੀ ਕੰਮ ਕਰਕੇ ਵੀ ਉਹਨਾਂ ਦੇ ਖਰਚੇ ਨੇ ਜਿਹੜੇ ਪੂਰੇ ਨਹੀਂ ਹੋ ਰਹੇ। ਇਹ ਕਾਫ਼ੀ ਸਾਰੀਆਂ ਸਮੱਸਿਆਵਾਂ ਨੇ ਇਹ 15-20 ਸਾਲ ਬਾਅਦ ਜਿਹੜਾ ਸਾਈਕਲ ਰਿਸੈਸ਼ਨ ਦਾ ਕਿਉਂ ਆਉਂਦਾ, ਕਿਵੇਂ ਆਉਂਦਾ, ਆਪਾਂ ਇਹਦੇ 'ਚ ਇਹਦੇ ਬਾਰੇ ਆਪਾਂ ਡਿਟੇਲ 'ਚ ਗੱਲ ਕੀਤੀ ਸੀ ਵੀ ਆਉਂਦਾ ਨਹੀਂ, ਇਹ ਜਾਣ ਬੁੱਝ ਕੇ ਲਿਆਂਦਾ ਜਾਂਦਾ ਤਾਂ ਕਿ ਜਿਨ੍ਹਾਂ ਦੀ ਘੱਟ ਇਨਕਮ ਹੈਗੀ ਆ, ਜੇ ਉਹਨਾਂ 'ਚ ਕੋਈ ਹਿੰਮਤ ਮਾਰ ਕੇ ਲੋਅਰ ਮਿਡਲ ਕਲਾਸ 'ਚ ਆ ਗਿਆ ਜਾਂ ਲੋਅਰ ਮਿਡਲ ਕਲਾਸ ਵਾਲਾ ਥੋੜ੍ਹਾ ਜਿਹਾ ਅਪਰ ਮਿਡਲ ਕਲਾਸ 'ਚ ਆ ਗਿਆ ਨਾ ਮੈਜੋਰਿਟੀ, ਅਤੇ ਝਾੜੂ ਮਾਰ ਕੇ ਹੁੰਝਾ ਮਾਰ ਕੇ ਉਹ ਪੈਸੇ ਪੂਸੇ ਇਕੱਠੇ ਕਰਕੇ ਮੁੜ ਕੇ ਫਿਰ ਉਹ ਜਿਹੜੇ ਬਹੁਤ ਅਮੀਰ ਲੋਕ ਨੇ ਉਹਨਾਂ ਦੀਆਂ ਜੇਬਾਂ 'ਚ ਪੈ ਜਾਣੇ, 20 ਸਾਲ ਬਾਅਦ ਝਾੜੂ ਜਿਹਾ ਮਾਰਦੇ ਨੇ ਜੀ, ਜਿੰਨੇ ਕੁ ਪੈਸੇ ਪੂਸੇ ਤੁਸੀਂ ਕਮਾਏ ਹੁੰਦੇ ਨੇ, ਤੁਸੀਂ ਬੜੇ ਚਾਅ ਦੇ ਨਾਲ ਸਟਾਕਸ ਦੇ ਵਿੱਚ ਸ਼ੇਅਰ ਦੇ ਵਿੱਚ ਲਾਏ ਹੁੰਦੇ ਨੇ, ਇਹ ਸਭ ਹੁੰਝਾ ਮਾਰ ਕੇ ਲੈ ਜਾਂਦੇ ਆ। ਤੁਸੀਂ ਵੇਖਦੇ ਹੀ ਰਹਿ ਜਾਂਦੇ ਹੋ ਵੀ ਜਿਹੜੇ ਸਟਾਕ ਸ਼ੇਅਰ ਤੁਸੀਂ ਲੱਖ ਲੱਖ ਜਮ੍ਹਾਂ ਕਰਾਇਆ ਸੀ, 7-7-8-8 ਲੱਖ ਦੇ ਹੋ ਗਏ ਸੀ, ਦੁਬਾਰਾ ਫਿਰ ਉਹ 50,000 'ਤੇ ਰਹਿ ਜਾਂਦੇ ਆ ਕੇ, ਤੁਸੀਂ ਦੇਖਦੇ ਵੀ ਹੈ ਆਹ ਕੀ ਹੋਇਆ। ਪਹਿਲਾਂ ਤਾਂ ਬੜੇ ਖੁਸ਼ ਹੁੰਦੇ ਹਾਂ ਵੀ ਜੇ ਆਪਾਂ $1,00,000 ਲਾਇਆ 2 ਲੱਖ ਹੋ ਗਿਆ, 3 ਲੱਖ ਹੋ ਗਿਆ, 5 ਲੱਖ ਹੋ ਗਿਆ, ਜਾਂ ਜੇ 20,000 ਲਾਇਆ ਲਓ ਜੀ ਸਵੇਰੇ ਉੱਠ ਕੇ ਖਬਰ ਦੇਖਦੇ ਹਾਂ 25,000 ਹੋ ਗਿਆ, 3 ਕੁ ਮਹੀਨਿਆਂ ਬਾਅਦ 30 ਹੋ ਗਿਆ, 40 ਹੋ ਗਿਆ, 50 ਹੋ ਗਿਆ, ਖੁਸ਼ ਹੁੰਦੇ ਰਹਿੰਦੇ ਹੋ 2-4 ਸਾਲ ਖੁਸ਼ ਹੁੰਦੇ ਹੋ, ਉਦੋਂ ਬਾਅਦ ਹੀ ਘੋਦਾਂ ਵੀ ਹਨੇਰੀ ਵਾਂਗੂ ਰਿਸੈਸ਼ਨ ਦੀ ਹਵਾ ਆਉਂਦੀ ਹੈ ਅਤੇ ਸਾਰਾ ਕੁਛ ਉਂਝ ਕੇ ਲੈ ਜਾਂਦੀ ਹੈ। ਇਹ ਇਹ ਕਰੂੜ ਜੀ ਸੱਚਾਈ ਆ ਜੀ, ਹਕੀਕਤ ਆ ਇਹ ਇਸ ਸਮਾਜ ਦੀ। ਥੋੜ੍ਹੇ ਲੋਕ ਬਚਦੇ ਨੇ ਜਿਹੜੇ ਬੜੇ ਹਿਸਾਬ ਦੇ ਨਾਲ ਸੋਚ ਸਮਝ ਕੇ ਚੱਲਦੇ ਨੇ। ਖੈਰ ਸੋਚ ਸਮਝ ਕੇ ਕਿਵੇਂ ਚੱਲੂ ਬੰਦਾ, ਹੁਣ ਜ਼ਿੰਦਗੀ ਦੀਆਂ ਜ਼ਰੂਰਤਾਂ ਤਾਂ ਬੰਦੇ ਨੇ ਪੂਰੀਆਂ ਕਰਨੀਆਂ। 40 ਸਾਲ ਦਾ ਮਹਿੰਗਾਈ ਦਾ ਰਿਕਾਰਡ ਟੁੱਟ ਗਿਆ, ਇਹ ਕੋਈ ਛੋਟੀ ਜਿਹੀ ਗੱਲ ਆ ਜੀ, ਮਤਲਬ 40 ਸਾਲਾਂ 'ਚ ਉੱਨੀ ਮਹਿੰਗਾਈ ਨਹੀਂ ਹੋਈ ਜਿੰਨੀ ਹੁਣ ਹੋ ਗਈ ਸੀ। ਕਹਿੰਦੇ ਹੁਣ ਥੋੜ੍ਹੀ ਜਿਹੀ ਘਟਣ ਲੱਗੀ ਆ। ਉਹ ਜਿਹੜਾ ਊਠ ਹੁੰਦਾ ਨਾ, ਕਹਿੰਦੇ ਊਠ ਦੇ ਉੱਤੋਂ ਛਾਨਣੀ ਚੱਕ ਦਿਓ ਜਾਂ ਲਾਹ ਦਿਓ ਉਹਨੂੰ ਵਿਚਾਰੇ ਨੂੰ, ਕੀ ਉਹ ਤਾਂ ਭਾਰ ਇੰਨਾ ਚੱਕਿਆ ਹੁੰਦਾ ਉਹਦੇ ਨਾਲ ਕੀ ਫਰਕ ਪੈਂਦਾ। ਮੈਨੂੰ ਲੱਗਦਾ ਇੱਕ ਕਾਲਰ ਸਾਡੇ ਨਾਲ, ਉਹਨਾਂ ਦੀ ਗੱਲ ਸੁਣ ਲਈ, ਫਿਰ ਆਪਾਂ ਅਸਲੀ ਗੱਲ ਤਾਂ ਕਰਨੀ ਆ ਆਪਾਂ ਅੱਜ ਅਜੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ
ਵੀਰ ਜੀ। ਜਿਹੜੀ ਵੀ ਗੱਲ ਕਰ ਰਹੇ ਭਈ 40 ਸਾਲ ਦੇ ਵਿੱਚ ਇੰਨੀ ਜਿਹੜੀ ਹੈ ਮਹਿੰਗਾਈ ਕਿਉਂ ਵਧੀ, ਇਹਦਾ ਸਿੱਧਾ ਤੋਂ ਸਿੱਧਾ ਇਕਨੋਮਿਕਸ ਦੇ ਵਿੱਚ ਕਾਰਨ ਹੈ ਵੀ ਜਿਹੜੀ ਮਨੀ ਕੋਵਿਡ ਦੇ ਦੌਰਾਨ ਇਹਨਾਂ ਨੇ ਮਤਲਬ ਇਸ਼ੂ ਕੀਤੀ ਆ ਜਾਂ ਸ਼ਾਰਟ ਲੋ ਕਹਿ ਲਓ ਵਧਾਈ ਆ, ਹਾਂਜੀ, ਉਹਦਾ ਡਾਇਰੈਕਟ ਹੁੰਦਾ। ਇਹ ਜਿਹੜਾ ਨੈਸ਼ਨਲ ਡੈਫੀਸਿਟ ਹੈ ਨਾ, ਜਦੋਂ ਆਪਾਂ ਜਿਹੜੀ ਗਵਰਨਮੈਂਟ ਮਨੀ ਸਪੈਂਡ ਕਰਦੀ ਹੈ ਫੈਡਰਲ ਗਵਰਨਮੈਂਟ, ਉਹ ਜਿੰਨਾ ਜਿੰਨਾ ਉਹਦੇ ਵਿੱਚ ਘਾਟਾ ਹੁੰਦਾ ਉਨਾ ਉਨਾ ਇਹ ਮਨੀ ਨੂੰ ਨਾਲ ਨਾਲ ਪ੍ਰਿੰਟ ਕਰਦੇ ਰਹਿੰਦੇ ਤੇ ਜਦੋਂ ਅਚਾਨਕ ਇਹਨਾਂ ਨੂੰ ਵਿੱਚ ਹੁਣ ਕੋਵਿਡ ਪੈ ਗਿਆ, ਜਿਹੜਾ 300-400 ਬਿਲੀਅਨ ਇਹਨਾਂ ਨੇ ਉਹ ਇਸ਼ੂ ਕੀਤਾ ਆ, ਉਹ ਹੁਣ ਇਸੇ ਤਰ੍ਹਾਂ ਹੀ ਰਿਕਵਰ ਹੋਣਾ ਇਨਫਲੇਸ਼ਨ ਦੇ ਥਰੂ ਹੀ। ਇਹ ਇੱਕ ਇਕਨੋਮਿਕਸ ਦਾ ਫੰਡਾਮੈਂਟਲ ਪ੍ਰਿੰਸੀਪਲ, ਥੋੜ੍ਹਾ ਟਾਈਮ ਬਾਅਦ ਇਹਨੂੰ ਐਕਸਪਲੇਨ ਕਰਨ, ਪਰ ਡਾਇਰੈਕਟ ਰੂਪ ਤੇ ਇਹਦਾ ਸਿੱਧਾ ਹੀ ਕਾਰਨ ਜਿਹੜਾ ਇਨਫਲੇਸ਼ਨ ਇਹ ਹੁੰਦੀ ਵੀ ਜਦੋਂ ਕੋਈ ਵੀ ਕੰਟਰੀ ਨਾ ਜ਼ਿਆਦਾ ਮਨੀ ਦੀ ਜਿਹੜੀ ਆ ਸਪਲਾਈ ਨੂੰ ਵਧਾਉਂਦੀ ਹੈ, ਹਾਂਜੀ। ਤੇ ਇਹਦੇ ਨਾਲ ਜਿਹੜੀ ਅਸੀਂ ਵੇਖਦੇ ਹਾਂ ਵੀ ਮਹਿੰਗਾਈ ਵੱਧ ਰਹੀ ਹੈ, ਅਸੀਂ ਐਕਚੁਅਲ 'ਚ ਮਹਿੰਗਾਈ ਨਹੀਂ ਵੱਧ ਰਹੀ ਹੈ, ਜਿਹੜੀ ਸਾਡੀ ਕਰੰਸੀ ਹੈ ਉਹਦੀ ਵੈਲਿਊ ਲੋ ਹੋ ਰਹੀ ਹੈ,
ਬਿਲਕੁਲ
ਇਹਦਾ ਡਾਇਰੈਕਟ ਜਿਹੜਾ ਹੁੰਦਾ ਕਾਰਨ ਹੈ। ਹਾਂਜੀ, ਸੋ ਇਹ ਇਹਨਾਂ ਨੇ ਮਤਲਬ ਦੋ ਚਾਰ ਕੁ ਸਾਲ ਇਸ ਤਰ੍ਹਾਂ ਗਵਰਨਮੈਂਟ ਨੂੰ ਸਾਰਾ ਪਤਾ ਹੈ ਸਿਸਟਮ ਰੱਖਣਾ ਵੀ ਜਿਹੜਾ ਹੁਣ ਜਿਹੜੀ ਆ ਨੈਸ਼ਨਲ ਡੈਥ ਵਧਿਆ ਉਹਦੀ ਜਿਹੜੀ ਆ ਡੈਥ ਦੀ ਐਕਚੁਅਲ ਵੈਲਿਊ ਕਿੱਦਾਂ ਘਟਾਉਣੀ ਹੋ, ਜੇ ਇਨਫਲੇਸ਼ਨ ਵਧੂਗੀ ਤੇ ਉਹਦੀ ਜਿਹੜੀ ਐਕਚੁਅਲ ਵੈਲਿਊ ਘੱਟ ਜਾਊਗੀ। ਐਗਜ਼ਾਮਪਲ ਜੇ ਤੁਸੀਂ ਇੱਕ ਦੋ ਲੱਖ ਰੁਪਇਆ ਮਤਲਬ ਇੰਡੀਆ ਰੱਖਿਆ ਹੋਇਆ ਆਪਾਂ ਦਸ ਸਾਲ ਤੋਂ, ਹਾਂਜੀ ਉਹ ਤੇ ਕੋਈ ਵਿਆਜ ਦੀ ਕੁਛ ਨੀ, ਹੁਣ ਉਹਦੀ ਜਿਹੜੀ ਵੈਲਿਊ ਰਹਿ ਗਈ ਨਾ 30-40 ਹਜ਼ਾਰ ਰੁਪਇਆ, ਹਾਂਜੀ ਸੇਮ ਥਿੰਗ ਹੀ ਹੈ ਜਿਹੜਾ ਗਵਰਨਮੈਂਟ ਦਾ ਜਿਹੜਾ ਕਰਜ਼ਾ ਆ, ਜੇ ਮਤਲਬ ਇਹ ਮਹਿੰਗਾਈ ਵੱਧਦੀ ਰਹੂਗੀ ਤੇ ਉਹਦੀ ਜਿਹੜੀ ਐਕਚੁਅਲੀ ਕਰਜ਼ੇ ਦੀ ਜਿਹੜੀ ਆ ਵੈਲਿਊ ਉਹ ਘੱਟਦੀ ਰਹੂਗੀ, ਹਾਂਜੀ ਤੇ ਉਹ ਜਿੰਨੀ ਜਿੰਨੀ ਵੈਲਿਊ ਘੱਟਦੀ ਰਹੂਗੀ ਨਾਲ ਨਾਲ ਹੋਰ ਮਨੀ ਹੋਰ ਪ੍ਰਿੰਟ ਕਰਕੇ ਜਦੋਂ ਇਹਨਾਂ ਨੂੰ ਲੋੜ ਪੈਂਦੀ ਆ ਡੈਫੀਸਿਟ ਪੂਰਾ ਕਰਨ ਲਈ ਜਾਂ ਹੋਰ ਕੁਛ ਇਹ ਵਧਾਉਂਦੇ ਰਹੂਗੇ। ਹਾਂਜੀ ਇਹ ਤਾਂ ਹੈਗੇ ਗਵਰਨਮੈਂਟ ਦੇ ਕਾਰਨਾਮੇ, ਪਰ ਫੰਡ ਦੀ ਸਕੀਮ ਕਿਸੇ ਹੱਦ ਤੱਕ ਚੱਲਦੀ, ਫਿਰ ਜਦੋਂ 15-20 ਸਾਲ ਲੰਘ ਜਾਂਦੇ ਫਿਰ ਜਦੋਂ ਤੁਸੀਂ ਕਹਿੰਦੇ ਰਿਸੈਸ਼ਨ ਲਿਆਉਂਦੇ ਫਿਰ ਉਹਨੂੰ ਰੀਸੈਟ ਕਰਨਾ ਪੈਂਦਾ। ਹਾਂਜੀ ਜੋ ਰੀਸੈਂਟ ਹੁੰਦੀ ਆ ਤਾਂ ਜਿਹੜੇ ਬੰਦਿਆਂ ਦੇ ਕੋਲ ਹੈਗੀ ਆ ਪਾਵਰ ਤੇ ਮਨੀ, ਉਹ ਤਾਂ ਜਿਵੇਂ ਇੱਕ ਪੰਜਾਬੀ ਦੇ ਹਿੰਦੀ ਦੇ ਖਾਣੇ ਨੇ ਬਿੱਲੀਆਂ ਬਿੱਲੀਆਂ ਵੇਖਦੀਆਂ ਤੇ ਬਾਂਦਰ ਬਾਂਦਰ ਖਾਂਦੇ, ਹਾਂਜੀ ਉਹ ਜੇ ਉੱਤੇ ਬੈਠੇ ਆ ਉਹ ਫਿਰ ਉਹ ਹੁੰਜਾ ਫੇਰ ਕੇ ਉਹ ਲੈ ਜਾਂਦੇ ਆ, ਤੇ ਕੁਛ ਗਵਰਨਮੈਂਟ ਦੇ ਹੱਥ ਆਉਂਦਾ ਤੇ ਜਿਹੜੀ ਥੱਲੇ ਪਬਲਿਕ ਆ ਉਹ ਸਕੁਏਅਰ ਵਨ ਤੇ ਚਲੋ ਜੀ ਫਿਰ ਤੋਂ ਦੇ ਆਪਣੀ ਹਾਰਡ ਵਰਕਿੰਗ ਸ਼ੁਰੂ ਕਰੋ, ਜਿਹੜਾ ਲਾਈਫ ਸਟੈਂਡਰਡ ਤੁਹਾਡਾ ਕਿੰਨਾ ਥੋੜ੍ਹਾ ਜਿਹਾ ਟਫ ਹੋ ਗਿਆ ਤੇ ਰੀਬਿਲਡ ਇਟ ਅਗੇਨ। ਹਾਂਜੀ ਤੇ ਇੱਕ ਛੋਟੀ ਜਿਹੀ ਐਡ ਓਨ ਬਰਾਦ ਜੀ, ਆਪਾਂ ਇੰਡੀਆ ਦੀ ਇੱਕ ਦਿਨ ਗੱਲ ਕਰਦੇ ਸੀ ਵੀ ਸਾਡੇ ਬ੍ਰਿਟਿਸ਼ ਲੋਕਾਂ ਨੇ ਬੜਾ ਫਾਇਦਾ ਕੀਤਾ ਉੱਥੇ ਰਹਿੰਦਿਆਂ ਨੇ,
ਸ਼ੁੱਕਰਵਾਰ ਨੂੰ
ਸਭ ਤੋਂ ਵੱਡਾ ਫਾਇਦਾ ਉਹਨਾਂ ਨੇ ਇਹ ਕੀਤਾ ਵੀ ਜਿਹੜੇ ਲੋਕੀ ਸੀ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਜਿਹੜੇ ਸਾਡੇ ਕੱਲ ਨੂੰ ਕਰਿੰਦੇ ਹੋਊਗੇ।
ਹਾਂਜੀ
ਕਿਉਂਕਿ ਇੰਨੀ ਆਬਾਦੀ ਹੋਣ ਦੇ ਬਾਵਜੂਦ ਕਿੱਥੇ ਗਿਆ ਜੀ ਸਾਡੇ ਸਾਇੰਟਿਸਟ ਜਿਹਨਾਂ ਨੂੰ ਨੋਬਲ ਪ੍ਰਾਈਜ਼ ਮਿਲਣੇ ਸੀ, ਹਾਂਜੀ ਉਹਨਾਂ ਵਿਚਾਰਿਆਂ ਤੋਂ ਪੜ੍ਹਨ ਦੀ ਓਪਰਚੁਨਿਟੀ ਨਹੀਂ ਦਿੱਤੀ ਗਈ ਵੀ ਇਹਨਾਂ ਨੂੰ ਸਕੂਲ ਦੇ ਵਿੱਚ ਉਹਨਾਂ ਕਿਸੇ ਨਾ ਕਿਸੇ ਤਰ੍ਹਾਂ ਭਜਾ ਹੀ ਦਿੱਤਾ ਜਾਵੇ, ਉਹੀ ਬੰਦੇ ਰੱਖੇ ਜਾਣ ਜਿਹੜੇ ਸਾਡੇ ਸਬੋਰਡੀਨੇਟ ਰਹਿਣਗੇ। ਜਿਹੜਾ ਸਾਡਾ ਇੰਟੈਲੈਕਚੁਅਲ ਨੁਕਸਾਨ ਹੋਇਆ ਤੇ ਜਿਹੜਾ ਸਾਡੀ ਇੰਨੀ ਪਾਪੂਲੇਸ਼ਨ ਬਾਅਦ ਵਿੱਚ ਇੱਕਦਮ ਕਿੱਦਾਂ ਵਧੀ ਕੀ ਇੰਡੀਆ ਦਾ ਜਿਹੜਾ ਮੈਡੀਕਲ ਸਿਸਟਮ ਇੱਕਦਮ ਇੰਨਾ ਸੁਧਰ ਗਿਆ ਆਜ਼ਾਦ ਹੋਣ ਤੋਂ ਬਾਅਦ ਪਾਪੂਲੇਸ਼ਨ ਇੰਨੀ ਵਧਣੀ ਸ਼ੁਰੂ ਹੋ ਗਈ। ਪਹਿਲੋਂ ਕੀ ਕਰਦੇ ਸੀ ਉਹ ਜਿਹੜੀ ਲਾਲ ਦਵਾਈ ਜਾਂ ਕੁਛ ਖੂਹਾਂ ਖਾਵਾਂ ਜਿਹੇ ਪਾ ਦਿੰਦੇ ਹੁੰਦੇ ਸੀਗੇ ਵੀ ਇਹਦੇ ਨਾਲ ਜਿਹੜਾ ਬੈਕਟੀਰੀਆ ਖਤਮ ਦੇ ਜੇ, ਉਹਦੇ ਮੈਂ ਜਿਹੜੀ ਇਨਫੈਂਟ ਮੋਰਟੈਲਿਟੀ ਜਿਹੜਾ ਆਪਾਂ ਕਹਿੰਦੇ ਹਾਂ ਉਹਦਾ ਰੇਟ ਬਹੁਤ ਜ਼ਿਆਦਾ ਸੀ, ਨਿਆਣੇ ਨਿੱਕੇ ਨਿੱਕੇ ਮਰ ਜਾਂਦੇ ਸੀ ਉਹ ਪਾਣੀ ਪੀ ਕੇ। ਇਹਨਾਂ ਨੇ ਇਸ ਤਰੀਕੇ ਦੇ ਨਾਲ ਉਹਦਾ ਜਿਹੜਾ ਪਾਪੂਲੇਸ਼ਨ ਨੂੰ ਕੰਟਰੋਲ ਦੇ ਵਿੱਚ ਰੱਖਿਆ ਹੋਇਆ ਸੀਗਾ ਕਿ ਮਤਲਬ ਕਿਉਂਕਿ ਇਹਨਾਂ ਦਾ ਮੈਡੀਕਲ ਸਿਸਟਮ ਵਧੀਆ ਸੀ ਕਿ ਸਾਡਾ ਇੱਕ ਗਰੀਬ ਮੁਲਕ ਜਿਹੜਾ ਯਾਦ ਹੋਇਆ ਉਹਦਾ ਵਧੀਆ ਸੀ ਜਿਹੜੇ ਬੱਚੇ ਨੇ ਮਤਲਬ ਬਚਣੇ ਸ਼ੁਰੂ ਹੋ ਗਏ। ਹਾਂਜੀ ਸੋ ਇਹਨਾਂ ਨੇ ਬਹੁਤ ਸਾਡਾ ਇੱਕ ਪਾਪੂਲੇਸ਼ਨ ਵੱਲੋਂ ਬਹੁਤ ਨੁਕਸਾਨ ਕੀਤਾ, ਇੰਟਲੈਕਚੁਅਲ ਵੱਲੋਂ ਬਹੁਤ ਨੁਕਸਾਨ ਕੀਤਾ। ਹਾਂਜੀ ਤੇ ਮਤਲਬ ਕਈ ਚੀਜ਼ਾਂ ਆ ਕਾਫੀ ਟਾਈਮ ਦੇ ਨਾਲ ਹੌਲੀ ਜਿਹੜੀਆਂ ਐਕਸਪਲੇਨ ਕਰਨ ਵਾਲੀਆਂ ਆ। ਤੇ ਬਾਕੀ ਦੂਜਾ ਜਿਹੜਾ ਆਜ਼ਾਦੀ ਆ ਉਹ ਤੇ ਬੰਦੇ ਦਾ ਇੱਕ ਜਿਹੜਾ ਹਿਊਮਨ ਰਾਈਟਸ ਆ। ਹਾਂਜੀ ਉਹਦੇ ਅੱਗੇ ਤੇ ਅਸੀਂ ਆਰਗਿਊ ਕਰ ਹੀ ਨਹੀਂ ਨਾ ਸਕਦੇ, ਬੰਦਾ ਜਿਵੇਂ ਮਰਜ਼ੀ ਆਪਣਾ ਬਾਅਦ 'ਚ ਗੁਜ਼ਾਰਾ ਕਰੇ ਨਾ ਕਰੇ, ਪਰ ਉਹਦਾ ਜਿਹੜਾ ਹਿਊਮਨ ਰਾਈਟ ਆ ਉਹ ਆਜ਼ਾਦੀ ਆ। ਸਾਡੇ ਸਿੰਘ ਵੀ ਇਹੀ ਕਹਿੰਦੇ ਸੀ ਆਜ਼ਾਦੀ ਜਿਹੜਾ ਸਾਡਾ ਇੱਕ ਹਿਊਮਨ ਰਾਈਟ ਹੈ, ਅਸੀਂ ਜਿੱਦਾਂ ਮਰਜ਼ੀ ਆਪਣਾ ਬਾਅਦ 'ਚ ਗੁਜ਼ਾਰਾ ਕਰੀਏ, ਤੁਹਾਨੂੰ ਇਹਦੇ ਨਾਲ ਕੀ ਮਤਲਬ ਹਰਵਾ ਕੇ ਤੁਹਾਨੂੰ ਦੱਸ ਦੇ।
ਬਿਲਕੁਲ ਬਿਲਕੁਲ ਧੰਨਵਾਦ ਜੀ, ਤੁਸੀਂ ਦੁਬਾਰਾ ਉਹ ਵਿਸ਼ਾ ਜਿਹੜਾ ਯਾਦ ਕਰਾਤਾ ਅੱਜ, ਮਿਹਰਬਾਨੀ ਧੰਨਵਾਦ ਬਹੁਤ।
ਕੋਈ ਨਹੀਂ ਕੋਈ ਗੱਲ, ਇਹ ਤਾਂ ਸਾਡੀ ਹਿਸਟਰੀ ਹੈ, ਕਦੀ ਨਾ ਕਦੀ ਮਾੜੀ ਮੋਟੀ ਗੱਲ ਹੁੰਦੀ ਰਹਿਣੀ ਚਾਹੀਦੀ ਆ।
ਯੈਸ ਯੈਸ ਬਿਲਕੁਲ ਬਿਲਕੁਲ, ਮੈਨੂੰ ਬਾਅਦ 'ਚ ਵੀ ਬਲਵਿੰਦਰ ਜੀ ਉਹ ਟੈਕਸਟ ਆਏ ਦੋ ਚਾਰ ਬੰਦਿਆਂ ਦੇ, ਕਹਿੰਦੇ ਜੀ ਬਹੁਤ ਸੋਹਣਾ ਵੇਲਾ ਸੀ ਤੇ ਉਹ ਅੰਗਰੇਜ਼ਾਂ ਦਾ ਵੇਲਾ ਸੀ ਜਿਹੜਾ, ਉਹਨਾਂ ਨੇ ਡਾਟਾ ਕੱਢ ਕੇ ਦੱਸਿਆ ਬਈ ਆਹ ਕੁਛ ਹੁੰਦਾ ਸੀ ਆਹ ਕੁਛ ਰੋਕਿਆ ਉਹਨਾਂ ਨੇ, ਆਹ ਕੁਛ ਹੁੰਦਾ ਸੀ ਆਹ ਕੁਛ ਰੋਕਿਆ। ਵੱਡੀ ਗੱਲ ਉਹਦੇ 'ਚ ਕੀਤੀ ਵੀ ਵਿਤਕਰਾ ਰੋਕਿਆ ਜਿਹੜਾ ਉਹਨਾਂ ਨੇ ਲਾਅ ਬਣਾਤਾ ਵੀ ਜਿਹੜੀਆਂ ਸੋ ਕਾਲਡ ਅਪਰ ਕਾਸਟ ਵਾਲੇ ਸੋ ਕਾਲਡ ਲੋਅਰ ਕਾਸਟ ਨਾਲ ਕਰਦੇ ਸੀ। ਮੇਰਾ ਤਾਂ ਇੱਕੋ ਹੀ ਸਵਾਲ ਸੀ ਵੀ ਜੇ ਉਹਨਾਂ ਨੇ ਰੋਕਤਾ ਸੀ ਤੇ ਫਿਰ ਹੁਣ ਹਟ ਗਿਆ ਰੁਕਣੋ, ਹੁਣ ਹਟ ਗਿਆ ਹੈ ਜੀ।
ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸੀ ਉਹਨਾਂ ਨੇ ਪਬਲਿਕ ਨੂੰ ਇੰਨਾ ਗੁਲਾਮ ਕਰਕੇ ਕੰਟਰੋਲ ਕਰ ਰੱਖਿਆ ਹੋਇਆ ਸੀਗਾ, ਪਬਲਿਕ ਵਿੱਚ ਜ਼ਰੂਰਤ ਹੀ ਨਹੀਂ ਸੀ ਪੈਂਦੀ।
ਹੁਣ
ਜਦੋਂ ਤੁਸੀਂ ਕਿਸੇ ਮੁਲਕ ਨੂੰ ਜਾਂ ਲੋਕਾਂ ਨੂੰ ਆਜ਼ਾਦ ਕਰੋਗੇ, ਅਸੀਂ ਸਾਡੇ ਨਿਆਣੇ ਹੀ ਆ ਕਾਲਜਾਂ 'ਚ ਪੜ੍ਹਨ ਜਾਂਦੇ ਸੀ, ਆਜ਼ਾਦ ਉਹਨਾਂ ਨੂੰ ਰੱਖਦੇ ਹਾਂ ਤੇ ਉਹਨਾਂ ਦਾ ਜਿਹੜਾ ਹੈ ਨਾ ਐਟੀਟਿਊਡ ਜਿਹੜਾ ਬਦਲ ਜਾਊਗਾ, ਜਿਹੜੀ ਅਵੇਅਰਨੈਸ ਵੀ ਉੱਥੋਂ ਵੱਧਦੀ, ਇਹਦੀ ਜਿਹੜੀ ਸਾਨੂੰ ਪ੍ਰਾਈਸ ਪੇ ਕਰਨੀ ਪੈਂਦੀ ਉਹਦੇ ਨਾਲ ਥੋੜ੍ਹਾ ਜਿਹਾ ਕ੍ਰਾਈਮ ਵੱਧ ਜਾਊਗਾ, ਹੋਰ ਚੀਜ਼ਾਂ ਵੱਧ ਜੂਗੀਆਂ, ਉਹ ਐਟ ਦ ਪ੍ਰਾਈਸ ਵੀ ਫੇ। ਪਰ ਜੇ ਸੋਸਾਇਟੀ ਜਦੋਂ ਤੁਸੀਂ ਆਜ਼ਾਦ ਨਹੀਂ ਕਰਦੇ ਉਹਨਾਂ ਨੂੰ ਇੰਟਲੈਕਚੁਅਲੀ, ਅਸੀਂ ਇਹ ਚਾਂਸ ਹੀ ਨਹੀਂ ਦਿੰਦੇ ਫ੍ਰੀ ਹੋਣ ਦਾ, ਉਹ ਐਡਵਾਂਸਮੈਂਟ ਹੀ ਨਹੀਂ ਕਰ ਸਕਦੇ ਹਾਂਜੀ ਜਿਹਨੂੰ ਉਹਨਾਂ ਨੇ ਰੋਕਿਆ ਹੋਇਆ ਸੀਗਾ।
ਬਿਲਕੁਲ ਬਿਲਕੁਲ ਧੰਨਵਾਦ, ਮਿਹਰਬਾਨੀ ਬਹੁਤ ਬਹੁਤ ਜੀ। 47 ਤੋਂ ਬਾਅਦ ਵੀ ਜਿਹੜੇ ਲੋਕ ਆਏ ਉਹਨਾਂ ਨੇ, ਦੇਖੋ ਆਪਾਂ ਕਹਿੰਦੇ ਕਿ ਲੋਕਤੰਤਰ ਆ ਗਿਆ ਡੈਮੋਕ੍ਰੇਸੀ ਆ ਗਈ, ਪਰ ਜਿਹੜੇ ਲੋਕ ਆਏ ਉਹਨਾਂ ਨੇ ਜਾਣ ਬੁੱਝ ਕੇ ਆਮ ਲੋਕਾਂ ਨੂੰ ਐਜੂਕੇਸ਼ਨ ਤੋਂ, ਪੜ੍ਹਾਈ ਲਿਖਾਈ ਸਾਡੇ ਵਾਲਿਆਂ ਨੇ ਵੀ ਉੱਥੇ ਇਹੀ ਕੁਛ ਕੀਤਾ, ਉਹਨਾਂ ਨੇ ਵੀ ਆਮ ਲੋਕਾਂ ਨੂੰ ਐਜੂਕੇਸ਼ਨ ਨਹੀਂ ਦਿੱਤੀ। ਜੇ ਆਮ ਲੋਕਾਂ ਨੂੰ ਐਜੂਕੇਸ਼ਨ ਦੇ ਦਿੰਦੇ ਲੋਕਾਂ ਨੇ ਸਿਆਣੇ ਹੋ ਜਾਣਾ ਸੀ, ਲੋਕਾਂ ਨੇ ਸਿਆਣੇ ਹੋ ਜਾਣਾ ਸੀ ਅਤੇ ਲੋਕਾਂ ਨੇ ਫਿਰ ਆਪਦੇ ਹੱਕ ਮੰਗਣੇ ਸੀ, ਸਾਰੇ ਹੱਕ ਮੰਗਣੇ ਸੀ, ਇਸ ਕਰਕੇ ਉਹਨਾਂ ਨੇ ਗੁਲਾਮ ਰੱਖਿਆ। ਹਾਂਜੀ, ਹੋਰ ਕੁਛ ਕਹਿਣਾ ਚਾਹੁੰਦੇ ਜੀ?
ਬਸ ਇਹੋ ਹੀ ਕਿ ਉਹਨਾਂ ਨੇ ਜਿਹੜਾ ਕੰਟਰੋਲ ਮੈਕਨਿਜ਼ਮ ਸੀ ਉਹੀ ਇਨਹੈਰਿਟਿਡ ਅੱਗੋਂ ਉਹਨਾਂ ਨੂੰ ਮਤਲਬ ਕਰ ਦਿੱਤਾ। ਇਹਨਾਂ ਨੇ ਸਿੱਖ ਲਿਆ ਵੀ ਜਿਹੜੇ ਬ੍ਰਿਟਿਸ਼ ਸੀ ਉਹ ਕਿਵੇਂ ਕੰਟਰੋਲ ਕਰਦੇ ਸੀ ਤੇ ਅਸੀਂ ਉਸੇ ਫਾਰਮੂਲੇ ਦੇ ਨਾਲ ਕਿਵੇਂ ਲੋਕਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ। ਹਾਂਜੀ
ਬਿਲਕੁਲ,
ਲੋਕਾਂ ਨੇ ਆਜ਼ਾਦ ਤਾਂ ਹੋ ਹੀ ਜਾਣਾ, ਮਤਲਬ ਜਿਹਨਾਂ ਦਾ ਟਾਈਮ ਜਿੱਥੇ ਇੱਕ ਦੋ ਜਨਰੇਸ਼ਨ ਦੇ ਵਿੱਚ ਉਹਨਾਂ ਨੇ ਜੋ ਇੰਪਰੂਵਮੈਂਟ ਕਰਨੀ ਸੀ ਉਹਨਾਂ ਨੂੰ 7-8 ਜਨਰੇਸ਼ਨਾਂ ਲੱਗ ਜਾਣੀਆਂ ਆ ਫਰਕ ਪੈਣ।
ਬਿਲਕੁਲ ਬਿਲਕੁਲ, ਧੰਨਵਾਦ ਜੀ ਧੰਨਵਾਦ। ਦੇਖੋ ਜਿਹੜਾ ਜਿਹੜਾ ਆਜ਼ਾਦ ਬੰਦਾ ਨਾ ਉਹਦੀ ਤਾਂ ਤੌਰ ਹੀ ਵੱਖਰੀ ਹੁੰਦੀ ਆ, ਉਹਦੇ ਸੋਚਣ ਦਾ ਢੰਗ ਵੱਖਰਾ ਹੁੰਦਾ। ਪਰ ਜੇ ਤੁਸੀਂ ਗੁਲਾਮ ਸਮਾਜ 'ਚ ਵੀ ਰਹਿ ਰਹੇ ਹੋ, ਤੁਹਾਡੇ ਮਨ ਦੇ ਵਿੱਚ ਇੱਛਾ ਉਮੰਗਾਂ ਨੇ, ਤੁਸੀਂ ਫਿਰ ਤੁਹਾਡੀ ਵੀ ਤੌਰ ਉਦੋਂ ਵੱਖਰੀ ਹੁੰਦੀ ਆ। ਭਾਵੇਂ ਮਾਨਸਿਕ ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜੇ ਰਹੀਏ ਅਸੀਂ, ਭਾਵੇਂ ਅਸੀਂ ਸੱਚੀ ਮੁੱਚੀ ਗੁਲਾਮ ਹੋਈਏ, ਪਰ ਆਜ਼ਾਦੀ ਦੀ ਜਿਹੜੀ ਤਾਂਘ ਆ ਨਾ ਉਹ ਬਹੁਤ ਕੁਛ ਉਹ ਸਾਡੇ 'ਚ ਬਹੁਤ ਬਦਲਾਅ ਲਿਆ ਦਿੰਦੇ। ਅਤੇ ਜਦੋਂ ਅਸਲੀ ਆਜ਼ਾਦੀ ਆ ਜਾਂਦੀ ਹੈ ਫਿਰ ਤਾਂ ਕਿਆ ਬਾਤਾਂ ਹੀ ਆ ਜੀ।
ਐਂਡ ਤੇ ਦੋ ਕੁ ਸੈਕਿੰਡ, ਇੱਕ ਹਿਊਮਨ ਨੇਚਰ ਹੈ ਆਜ਼ਾਦ ਹੋਣੀ। ਤੁਸੀਂ ਛੋਟੇ ਜਿਹੇ ਨਿਆਣੇ ਨੂੰ ਵੇਖੋ ਕਿੰਨਾ ਆਜ਼ਾਦ ਆਪਣੇ ਨੂੰ ਸਮਝਣਾ ਚਾਹੁੰਦਾ। ਅਸੀਂ ਸਿਰਫ ਅਸੀਂ ਉਹਦੇ 'ਤੇ ਸੰਗਲੀਆਂ ਪਾਉਂਦੇ ਹਾਂ ਜਿਹੜਾ ਸਮਾਜ ਤੁਸੀਂ ਬਣਾਇਆ ਹੋਇਆ।
ਹਾਂਜੀ,
ਹਿਊਮਨ ਨੇਚਰ ਕਹਿੰਦੀ ਵੀ ਮੈਨੂੰ ਆਜ਼ਾਦੀ ਹੋਣੀ ਚਾਹੀਦੀ, ਔਰ ਆਜ਼ਾਦ ਹੋ ਕੇ ਹੀ ਉਹ ਆਜ਼ਾਦ ਸੋਚ ਕੇ ਹੀ ਉਹ ਜਿਹੜੀ ਆਪਾਂ ਸਾਇੰਸ ਐਂਡ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਉਹ 'ਚ ਐਡਵਾਂਸਮੈਂਟ ਕਰ ਸਕਦਾ।
ਬਿਲਕੁਲ ਜੀ ਬਿਲਕੁਲ, ਧੰਨਵਾਦ ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਬੜੀਆਂ ਵਧੀਆ ਗੱਲਾਂ ਤੁਸੀਂ ਕੀਤੀਆਂ। ਬਿਲਕੁਲ ਜੀ, ਆਜ਼ਾਦੀ ਦੀ ਜਿਹੜੀ ਤਾਂਘ ਆ ਨਾ ਇਹ ਆਪਣੇ ਆਪ ਬੰਦੇ ਦੇ ਵਿੱਚ ਆ। ਮੈਂ ਕਹਿੰਦਾ ਬੰਦੇ 'ਚ ਨਹੀਂ ਜੀ, ਹਰੇਕ ਕੁਦਰਤ ਦੀ ਸ਼ੈ ਦੇ ਵਿੱਚ ਆ ਜਿਹਦੇ ਵਿੱਚ ਜਿੰਦ ਜਾਨ ਆ। ਬਸ ਜਿਹੜਾ ਮਰਿਆ ਹੋਇਆ ਜਿਹੜਾ ਡੈੱਡ ਆ ਉਹਦੇ 'ਚ ਹੀ ਆਜ਼ਾਦ ਹੋਣ ਦੀ ਭਾਵਨਾ ਨਹੀਂ ਹੈ, ਨਹੀਂ ਤਾਂ ਤੁਸੀਂ ਕੱਟਾ ਵੱਛਾ ਉਹਦੇ ਰੱਸਾ ਪਾ ਕੇ ਰੱਖਿਆ, ਮਾੜਾ ਜਿਹਾ ਰੱਸਾ ਖੋਲ੍ਹੋ ਕਿਵੇਂ ਦੜੰਗੇ ਮਾਰ ਕੇ ਉਹ ਭੱਜਦਾ, ਕਿਵੇਂ ਨਜ਼ਾਰੇ ਲੈਂਦਾ ਆਲੇ ਦੁਆਲੇ, ਆਪਣੇ ਆਪ ਨੂੰ ਕੁਦਰਤ ਦਾ ਅੰਗ ਸਮਝਣ ਲੱਗਦਾ। ਜੇ ਤੁਸੀਂ ਸੰਗਲ ਪਾ ਕੇ ਰੱਖੀ ਰੱਖੋਗੇ, ਈਵਨ ਤੁਸੀਂ ਜਾਨਵਰਾਂ ਦੀਆਂ ਵੀਡੀਓਜ਼ ਦੇਖੋ, ਹਾਥੀਆਂ ਦੀਆਂ ਦੂਸਰੇ ਜਾਨਵਰਾਂ ਦੀਆਂ, ਉਹ ਮੈਂਟਲੀ ਡਿਪਰੈਸ ਉਹ ਵੀ ਹੋ ਜਾਂਦੇ ਆ। ਘਰ ਦੇ ਅੰਦਰ ਸਾਨੂੰ ਕੋਈ ਤਾੜੀ ਰੱਖੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਅਸੀਂ ਅੱਧੇ ਰਹਿ ਜਾਂਦੇ ਆ। ਆਪਾਂ ਨਾ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਫਿਰ ਆਪਾਂ ਹੋਰ ਗੱਲਾਂ ਕਰਨੀਆਂ ਨੇ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4018-3230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਹਾਂਜੀ, ਜ਼ਰਾ ਇੱਕ ਵੈਬਸਾਈਟ ਨੋਟ ਕਰੋ, afcgrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ, ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ। $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ, ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ afcgrocery.com।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ,
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ, ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜੁਰਬਾ ਹੈ। ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ। ਸੈਕੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ, ਟਰੱਕ ਲੋਨਸ, ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
इना इलाज कराया पर फिर भी बीमारियां तो खेड़ा ना छुट पाया।
हर तरह दिया बीमारियां तो छुटकारा पाओ सुजोक होम्योपैथिक क्लिनिक आओ।
हर तरह दिया बीमारियां दा बिना साइड इफेक्ट तो इलाज काबिल ते तजुर्बेकार टीम वालों बेस्ट रिजल्ट्स नाल कीता जांदा है। अपनी पूरी फैमिली दा रखो ख्याल सुजोक होम्योपैथिक क्लिनिक ब्रैम्पटन दे नाल।
145 क्लीयरेंस स्ट्रीट 26 ब्रैम्पटन। कॉल करो 6478562516
6478562516 Homeopathy for better health.
Appointmentally visit karo sujokhomeoclinic.com te.
Asra lawyers wale queen te bramley de intersection te ne brampton de vich koi property di closing karni hai ghar liya commercial industrial property layi hai condo layi hai koi ya vechi hai koi property apni ya agreement of purchase and sale review karwana hai asra lawyers kole jana dosto ਮਾਹਰ ਲੋਇਰ ਨੇ ਆਪਣੇ ਕੰਮ ਦੇ ਵਿੱਚ। ਤੁਸੀਂ ਕਹੋਗੇ ਲਓ ਜੀ ਰੀਅਲ ਸਟੇਟ ਕਲੋਜ਼ਿੰਗ ਸੌਖਾ ਜਿਹਾ ਕੰਮ ਹੁੰਦਾ, ਹਰੇਕ ਲੋਇਰ ਹੀ ਕਰ ਦਿੰਦਾ, ਕਰ ਤਾਂ ਹਰੇਕ ਲੋਇਰ ਦਿੰਦਾ ਪਰ ਬਹੁਤ ਵਾਰੀ ਪ੍ਰੋਬਲਮ ਆ ਜਾਂਦੀ, ਇਸ ਕਰਕੇ ਮਾਹਰ ਲੋਇਰ ਦਾ ਹੋਣਾ ਜ਼ਰੂਰੀ ਹੈ ਜੀ। ਆਸਰਾ ਲੋਇਰਸ ਵਾਲੇ ਮਾਹਰ ਨੇ ਇਸ ਕੰਮ 'ਚ 905-456-2020 ਇਹਨਾਂ ਦਾ ਨੰਬਰ ਆ 905-456-2020। ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਨੂੰ ਕਾਲ ਕਰ ਲਿਓ ਇਮੀਗ੍ਰੇਸ਼ਨ ਦੀ ਕੋਈ ਨੀਡ ਹੈਗੀ ਆ ਤਾਂ 647-646-3000 LMIA ਦੀਆਂ ਪ੍ਰੋਬਲਮਸ ਹੁੰਦੀਆਂ ਨੇ, ਵਰਕ ਪਰਮਿਟ ਚਾਹੀਦਾ ਤੁਹਾਨੂੰ ਜਾਂ ਤੁਸੀਂ ਤੁਹਾਡੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਸਟੂਡੈਂਟ ਵੀਜ਼ਾ 'ਤੇ ਇੱਥੇ ਆਉਣਾ ਚਾਹੁੰਦੇ ਨੇ, ਕੋਈ ਵੀ ਸਮੱਸਿਆ ਹੈਗੀ ਆ ਅਤੇ ਤੁਸੀਂ ਇਮੀਗ੍ਰੇਸ਼ਨ ਦੇ ਸੰਬੰਧੀ ਕੋਈ ਵੀ ਜ਼ਰੂਰਤ ਆ ਤਾਂ ਇਹਨਾਂ ਨੂੰ ਕਾਲ ਕਰ ਲਿਓ 647-646-3000 ਇਹਨਾਂ ਦਾ ਨੰਬਰ ਆ। ਬਾਬਾ ਸੀਰ ਦੀ ਭੈੜੀ ਬਿਮਾਰੀ ਤੋਂ ਪੀੜਤ ਤੋਂ ਅਤੇ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਦੇ ਨਾਲ ਤੁਹਾਡਾ ਸ਼ਰਤੀਆ ਇਲਾਜ ਆ ਜਿਹੜਾ ਹੋ ਜਾਣਾ, ਤੁਸੀਂ ਕਾਲ ਕਰਿਓ 416-845-7534। ਇਲਾਜ ਵੀ ਬੜਾ ਸਸਤਾ, ਗਰੰਟੀ ਦਿੰਦੇ ਨੇ ਬਿਲਕੁਲ ਠੀਕ ਹੋ ਜਾਓਗੇ। 416-845-7534 ਇਹ ਕਈ ਟਾਈਪ ਦੀ ਹੁੰਦੀ ਹੈ, ਉਹ ਕਹਿੰਦੇ ਜੇ ਮੌਕੇ ਵਾਲੀ ਬਵਾਸੀਰ ਆ ਤਾਂ ਬਿਲਕੁਲ ਠੀਕ ਹੋ ਜਾਓਗੇ। 416-845-7534 ਤੁਸੀਂ ਇਹਨਾਂ ਨੂੰ ਕਰ ਲਿਓ ਜੀ ਕਾਲ। ਦੋਸਤੋ ਥੋੜ੍ਹਾ ਜਿਹਾ ਤੁਹਾਨੂੰ ਮੈਂ ਖਬਰ ਦੇਣੀ ਚਾਹੁੰਦਾ, ਵੈਸੇ ਤੁਸੀਂ ਸਾਰੇ ਹੀ ਰੇਡੀਓ ਟੀ ਵੀ ਨਾਲ ਲਿੰਕਡ ਰਹਿੰਦੇ ਹੋ, ਸੋਸ਼ਲ ਮੀਡੀਆ ਨਾਲ ਲਿੰਕਡ ਰਹਿੰਦੇ ਹੋ, ਤੁਹਾਨੂੰ ਪਤਾ ਹੀ ਆ ਇੱਕ ਜਿਹੜੀ ਸਮੱਸਿਆ ਉਹ ਕਿਤੇ ਕਿਤੇ ਸਾਡੇ ਸਾਹਮਣੇ ਆਉਂਦੀ ਆ, ਉਹ ਹੁਣ ਇੰਗਲੈਂਡ ਦੇ ਵਿੱਚ ਆਈ ਹੋਈ ਆ, ਕਾਫੀ ਗੰਭੀਰ ਸਮੱਸਿਆ ਅਤੇ ਉਹ ਕਿਤੇ ਕਿਤੇ ਡਰ ਲੱਗਦਾ ਵੀ ਦੁਨੀਆਂ ਦੇ ਹੋਰ ਹਿੱਸਿਆਂ 'ਚ ਵੀ ਆ ਸਕਦੀ ਹੈ ਜਿੱਥੇ ਜਿੱਥੇ ਅਸੀਂ ਭਾਰਤੀ ਲੋਕ ਬੈਠੇ ਹਾਂ। ਇੰਡੀਆ ਦੇ ਵਿੱਚ ਤਾਂ ਆਮ ਹੀ ਆਉਂਦੀ ਆ, ਅਸੀਂ ਆਮ ਹੀ ਗੱਲ ਕਰਦੇ ਹਾਂ, ਪਹਿਲਾਂ ਮਹੀਨੇ ਦੋ ਮਹੀਨੇ ਬਾਅਦ ਕਰਦੇ ਸੀ। ਇੱਕ ਸੱਜਣ ਨੇ ਪਿਛਲੇ ਮਹੀਨੇ ਯਾਦ ਕਰਾਤਾ, ਕਹਿੰਦੇ ਜੀ ਤੁਹਾਨੂੰ ਤਾਂ ਇੰਨੇ ਸਾਲ ਹੋ ਗਏ ਗੱਲ ਕਰਦਿਆਂ ਨੂੰ, ਇਸ ਕਰਕੇ ਤੁਸੀਂ ਗੱਲ ਕਰਨੀ ਬੰਦ ਕਰ ਦਿਓ। ਮੈਂ ਕਿਹਾ ਜੀ ਹੁਣ ਅਸੀਂ ਜ਼ਰੂਰ ਕਰਿਆ ਕਰਾਂਗੇ ਮਹੀਨੇ 'ਚ ਦੋ ਵਾਰੀ। ਇਹ ਗੱਲ ਹੈਗੀ ਹੈ ਧਰਮਾਂ ਦੀ ਆਪਸੀ ਲੜਾਈ। ਇੰਗਲੈਂਡ ਦੇ ਵਿੱਚ ਲੈਸਟਰ ਸ਼ਹਿਰ ਆ ਸ਼ਾਇਦ, ਉੱਥੇ ਬੜੀ ਜੰਮ ਕੇ ਲੜਾਈ ਹੋਈ ਆ ਜੀ ਹਿੰਦੂ ਅਤੇ ਮੁਸਲਿਮ ਫਿਰਕਿਆਂ ਦੇ ਵਿੱਚ। ਇਹ ਨਾ ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਸਾਡੀ ਗੱਲ ਦਾ ਜਿਹੜਾ ਮਤਲਬ ਉਹ ਗੱਲ ਕਹਿਣ ਦਾ ਮਨਸ਼ਾ ਕੀ ਹੁੰਦਾ ਅਤੇ ਗੱਲ ਕਿਵੇਂ ਕਹਿਣੀ ਹੈ, ਗੱਲ ਕਹਿਣ ਦਾ ਉਦੇਸ਼ ਕੀ ਹੁੰਦਾ ਉਹਨੂੰ ਪਾਸੇ ਛੱਡਦੇ ਹਾਂ। ਕਈ ਵਾਰੀ ਸਾਡੇ ਸਰੋਤੇ ਨੇ ਜਿਹੜੇ ਉਹ ਇਮੋਸ਼ਨਲ ਹੋ ਕੇ ਸ਼ਬਦਾਂ ਵੱਲ ਧਿਆਨ ਕਰਨ ਜ਼ਿਆਦਾ ਦਿੰਦੇ ਨੇ। ਕੋਈ ਕਾਲ ਕਰ ਦੂਗਾ ਲਓ ਜੀ ਤੁਸੀਂ ਧਰਮਾਂ ਨੂੰ ਫਿਰਕੇ ਕਹਿਤਾ, ਕੋਈ ਕਹਿ ਦੂ ਮਜ਼ਹਬ ਕਹਿਤਾ, ਉਹ ਗੱਲ ਇੱਕੋ ਹੀ ਹੈ ਜੀ। ਕੋਈ ਭਾਰਾ ਸ਼ਬਦ ਹੁੰਦਾ, ਕੋਈ ਹੌਲਾ ਹੁੰਦਾ, ਕਿਸੇ ਦੀ ਜਿਹੜੀ ਉਹ ਜਿਹਨੂੰ ਵਕੀਲ ਜਿਸਟ ਆਫ ਕਮੈਂਟ ਕਹਿੰਦੇ ਆ ਉਹ ਹੋਰ ਟਾਈਪ ਦਾ ਹੁੰਦਾ, ਕਈ ਵਾਰੀ ਵਿਅੰਗਾਤਮਿਕ ਗੱਲ ਕਰਨੀ ਹੁੰਦੀ ਹੈ ਜਿਹਨੂੰ ਸਟਾਰ ਕਹਿ ਦਿੰਦੇ ਹਾਂ। ਪਰ ਤੱਤ ਰੂਪ ਦੇ ਵਿੱਚ ਗੱਲ ਇਹ ਹੈ ਵੀ ਅਸੀਂ ਜਿਹੜੇ ਦੇਸ਼ 'ਚੋਂ ਆਏ ਹਾਂ ਨਾ, ਉਸ ਦੇਸ਼ ਦੇ ਵਿੱਚ ਸਾਨੂੰ ਧੱਕੇ ਦੇ ਨਾਲ ਜਿਵੇਂ ਇੰਜੈਕਸ਼ਨ ਹੀ ਲਾਉਂਦੇ ਹੁੰਦੇ ਗੇ, ਮਤਲਬ ਸਾਡੇ ਦਿਮਾਗਾਂ 'ਚ ਇੰਨਾ ਧਰਮ ਭਰਿਆ ਹੋਇਆ, ਕੋਈ ਉਹਨੂੰ ਮਜ਼ਹਬੀ ਕੱਟੜਤਾ ਕਹਿ ਲਓ, ਕੋਈ ਕੁਛ ਕਹਿ ਲਓ, ਮਤਲਬ ਸਾਨੂੰ ਐਂ ਸਿਖਾਇਆ ਗਿਆ ਵੀ ਧਰਮ ਤੋਂ ਬਿਨਾਂ ਤਾਂ ਬੰਦਾ ਜਿਉਂ ਹੀ ਨਹੀਂ ਸਕਦਾ। ਇਹ ਕਹਿੰਦਿਆਂ ਨਾਲ ਸਾਡੇ 'ਚ ਇੱਕ ਫੋਕੀ ਐਰੋਗੈਂਸ, ਹੰਕਾਰ ਭਰਿਆ ਬਈ ਸਾਡਾ ਧਰਮ ਸਭ ਤੋਂ ਵਧੀਆ। ਅੱਛਾ, ਨਾਲ ਸਾਨੂੰ ਸਿਖਾਇਆ ਜਾਂਦਾ ਵੀ ਦੁਨੀਆਂ ਦੇ ਸਾਰੇ ਧਰਮ ਪ੍ਰੇਮ ਦਾ ਸੰਦੇਸ਼ ਦਿੰਦੇ ਨੇ, ਸਾਰੇ ਧਰਮਾਂ ਜਿਹੜੇ ਉਹ ਇਨਸਾਨੀਅਤ ਦੀ ਕਦਰ ਕਰਦੇ ਨੇ, ਮਜ਼ਹਬ ਨਹੀਂ ਸਿਖਾਤਾ ਆਪਸ ਮੈਂ ਬੈਰ ਰੱਖਣਾ। ਪਰ ਜਦੋਂ ਪ੍ਰੈਕਟੀਕਲੀ ਅਸੀਂ ਦੇਖਦੇ ਹਾਂ, ਖਾਸ ਕਰਕੇ ਪੰਜਾਬੀਆਂ ਦਾ ਪ੍ਰੈਕਟੀਕਲੀ ਝੱਲਿਆ ਹੋਇਆ ਜੀ 47 ਦੇ ਵਿੱਚ, ਜਿਹੜੇ ਸਦੀਆਂ ਤੋਂ ਲੋਕ ਰਹਿ ਰਹੇ ਸੀ ਅਤੇ ਨਾਲ ਭਰਾਵਾਂ ਵਾਂਗੂ ਰਹਿ ਰਹੇ ਸੀ, ਉਹਨਾਂ ਨੂੰ ਹੀ ਕਤਲ ਕੀਤਾ, ਕੋਈ ਘੱਟ ਨਹੀਂ ਰਿਹਾ, ਨਾ ਮੁਸਲਮਾਨ ਨਾ ਹਿੰਦੂ ਨਾ ਸਿੱਖ, ਜਿਹਦਾ ਜਿੰਨਾ ਦਾ ਲੱਗਿਆ ਉਹਨੇ ਲਾਇਆ ਪੂਰਾ। ਇਹ ਤਾਂ ਐਵੇਂ ਰੌਲੇ ਨੇ ਜੀ, ਹੁਣ ਕੋਈ ਕਿਸੇ ਨੇ ਘਾਟ ਨਹੀਂ ਕੀਤੀ, ਕਿਸੇ ਨੇ ਵੀ ਘਾਟ ਨਹੀਂ ਕੀਤੀ ਗੀ। ਅੱਛਾ, ਹੁਣ ਜਿੱਥੇ ਜਿੱਥੇ ਅਸੀਂ ਜਾਂਦੇ ਹਾਂ ਫਿਰ ਅਸੀਂ ਉਹ ਇਹ ਕਹਿ ਕੇ ਵੀ ਸਾਡਾ ਭਾਰਤੀ ਸਮਾਜ ਬੜਾ ਚੰਗਾ, ਸਾਡੇ ਸੰਸਕਾਰ ਬੜੇ ਚੰਗੇ ਨੇ, ਅਸੀਂ ਆਪਣੇ ਸੰਸਕਾਰਾਂ ਦਾ ਟੋਕਰਾ ਹਰੇਕ ਥਾਂ ਲਿਜਾਂਦੇ ਹਾਂ ਅਤੇ ਉਹਦੇ 'ਚੋਂ ਗਾਰਬੇਜ ਅਸੀਂ ਉਹ ਟੋਕਰੇ 'ਚੋਂ ਮਾਨਸਿਕ ਸੰਸਕਾਰਾਂ ਦਾ, ਪੁਰਾਣੇ ਸੰਸਕਾਰਾਂ ਦਾ ਗਾਰਬੇਜ ਹਰੇਕ ਥਾਂ ਜਾ ਕੇ ਖਿਲਾਰਦੇ ਹਾਂ। ਹੁਣ ਅਸੀਂ ਜਿਹੜਾ ਲੈਸਟਰ ਸ਼ਹਿਰ ਆ ਇੰਗਲੈਂਡ ਦੇ ਵਿੱਚ ਖਿਲਾਰਿਆ, ਉੱਥੇ ਹਿੰਦੂ ਅਤੇ ਮੁਸਲਿਮ ਆਪਸ ਵਿੱਚ ਦੀ ਪਤਾ ਨਹੀਂ, ਪਹਿਲਾਂ ਕਹਿੰਦੇ ਕਿ ਉਹ ਕ੍ਰਿਕਟ ਕ੍ਰੁਕਟ ਦਾ ਮਸਲਾ ਸੀਗਾ, 28 ਅਗਸਤ ਦਾ ਉੱਥੋਂ ਹੁੰਦਾ, ਹੁਣ ਉਹ ਫਿਰ ਕੇ ਆਹਮਣੇ ਸਾਹਮਣੇ ਹੋ ਗਏ ਜੀ ਦੋਨੇ, ਅਤੇ ਉਹਦੇ 'ਚ ਕਹਿੰਦੇ ਜੀ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਆ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਕੋਈ ਕਹਿੰਦਾ ਜੀ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਸੀ, ਕੋਈ ਕਹਿੰਦਾ ਜੀ ਸਾਡੇ ਮੰਦਰ ਦੇ ਸਾਹਮਣੇ ਆ ਕੇ ਇਹਨਾਂ ਨੇ ਸਾਡਾ ਝੰਡਾ ਲਾ ਤਾ, ਚਿੰਨ੍ਹਾਂ ਦੀ ਬੇਅਦਬੀ ਕਰਤੀ। ਪਹਿਲੀ ਗੱਲ ਤਾਂ, ਸਭ ਤੋਂ ਪਹਿਲੀ ਗੱਲ, ਤੁਹਾਨੂੰ ਬੜੀ ਔਕਵਰਡ ਲੱਗੂਗੀ ਗੱਲ, ਜਦੋਂ ਅਸੀਂ ਇਹ ਕਹਿੰਦੇ ਹਾਂ ਬਈ ਰੱਬ ਜੀ ਆ ਜਿਹੜੇ ਉਹ ਸਾਡੀ ਰਾਖੀ ਕਰਦੇ ਨੇ, ਭਗਵਾਨ ਸਾਡੀ ਰਾਖੀ ਕਰਦਾ, ਤਾਂ ਉਹ ਕਾਹਦਾ ਭਗਵਾਨ ਆ ਜਿਹੜਾ ਆਪਦੇ ਧਾਰਮਿਕ ਸਥਾਨਾਂ ਦੀ ਰਾਖੀ ਨਹੀਂ ਕਰ ਸਕਦਾ? ਉਹਦੀ ਰਾਖੀ ਦੇ ਲਈ, ਉਹਦੇ ਥਾਵਾਂ ਦੀ ਰਾਖੀ ਲਈ ਬੰਦੇ ਨੂੰ ਕੈਮਰੇ ਲਾਉਣੇ ਪੈਂਦੇ ਆ, ਬੰਦੇ ਨੂੰ ਮਤਲਬ ਉੱਥੇ ਨਿਗਰਾਨੀ ਕਰਨੀ ਪੈਂਦੀ ਆ, ਫਿਰ ਉਹ ਕਿਹੋ ਜਿਹਾ, ਨਾਲੇ ਕਹਿੰਦੇ ਉਹ ਇੱਕੋ ਜਿਹਾ, ਉਹ ਸਾਰੇ ਥਾਵਾਂ 'ਤੇ ਰਹਿੰਦਾ, ਜੇ ਸਾਰੇ ਥਾਵਾਂ 'ਤੇ ਰਹਿੰਦਾ ਭਾਈ ਤਾਂ ਫਿਰ ਉਹ ਲੜਦੇ ਕਿਉਂ ਆ? ਫਿਰ ਸਵੇਰ ਤੋਂ ਸ਼ਾਮ ਤੱਕ ਪ੍ਰਚਾਰ ਇਹ ਕਰਦੇ ਆ, ਅਸੀਂ ਜੀ ਰੱਬ ਕੋਲੋਂ ਆਏ ਹਾਂ, ਬੱਚਾ ਪੈਦਾ ਹੁੰਦਾ ਰੱਬ ਕੋਲੋਂ ਆਇਆ, ਮਰ ਕੇ ਵੀ ਰੱਬ ਕੋਲ ਜਾਣਾ। ਜੇ ਅੱਗੋਂ ਕੋਈ ਸਵਾਲ ਕਰਦੇ ਵੀ ਜੇ ਰੱਬ ਕੋਲੋਂ ਹੀ ਆਇਆ ਅਤੇ ਰੱਬ ਕੋਲ ਹੀ ਜਾਣਾ ਅਤੇ ਇੱਥੇ ਕੀ ਕਰਦੇ ਹੋ? ਕਹਿੰਦੇ ਜੀ ਰੱਬ ਦੀ ਭਾਲ 'ਚ ਤੁਰੇ ਫਿਰਦੇ ਹੋ। ਉਹ ਭਲਿਓ ਮਾਣਸ ਹੋ, 70-80 ਸਾਲ ਤੁਸੀਂ ਜਿੱਥੋਂ ਆਏ ਹੋ ਅਤੇ ਜਿੱਥੇ ਜਾਣਾ ਉਹਦੀ ਭਾਲ 'ਚ ਤੁਰੇ ਫਿਰਦੇ, ਹੋਰ ਕੋਈ ਕੰਮ ਹੀ ਹੈ ਨਹੀਂ ਗਾ ਤੁਹਾਨੂੰ। ਉਹਦੇ ਪਿੱਛੇ ਲੜਾਈ ਵੀ ਮੇਰਾ ਰੱਬ ਇਹੋ ਜਿਹਾ, ਮੇਰਾ ਧਾਰਮਿਕ ਸਥਾਨ ਇਹੋ ਜਿਹਾ, ਤੁਹਾਡਾ ਧਾਰਮਿਕ ਸਥਾਨ ਇਹੋ ਜਿਹਾ, ਤੁਸੀਂ ਉਹਦੀ ਜੈ ਸ਼੍ਰੀ ਰਾਮ ਕਰਦੇ ਹੋ, ਮੇਰਾ ਅੱਲਾ ਫਲਾਨੇ ਦਾ ਵਾਹਿਗੁਰੂ, ਇਹ ਮੈਨੂੰ ਡਰ ਆ ਵੀ ਇੱਥੇ ਵੀ ਸ਼ੁਰੂ ਹੋਣਾ। ਇਹ ਹੌਲੀ ਹੌਲੀ ਸ਼ੁਰੂ ਹੋ ਗਿਆ, ਇੱਥੇ ਅੰਦਰ ਸਾਰਿਆਂ ਦੇ ਹੈਗਾ, ਜਦੋਂ ਇਹ ਵਿਸਫੋਟ ਫਟਣਗੇ ਨਾ ਪਤਾ ਉਦੋਂ ਲੱਗਣਾ। ਇਹ ਪੰਜਾਬ 'ਚ ਬੜਾ ਕੁਛ ਚੱਲ ਚੁੱਕਿਆ ਜੀ, ਜਦੋਂ ਤੋਂ ਅਸੀਂ ਥੋੜ੍ਹਾ ਜਿਹਾ ਸੁਰਤ ਸੰਭਲੀ ਆ ਨਾ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਬਸ ਮਾੜੇ ਜੇ ਉਮਰ ਬਚਪਨ ਤੋਂ ਬਾਅਦ 'ਚ ਦੇਖਿਆ ਵੀ ਇੰਨਾ ਕੁਛ ਆ ਧਰਮ ਦੇ ਨਾਂ 'ਤੇ, ਦੁਕਾਨਾਂ ਵੱਡੀਆਂ ਖੁੱਲ੍ਹੀਆਂ ਹੋਈਆਂ, ਜਦੋਂ ਦੁਕਾਨਾਂ ਬਿਜ਼ਨਸ ਜਿਵੇਂ ਚੱਲਦਾ, ਜਦੋਂ ਉਹਨਾਂ ਦੇ ਇੰਟਰਸਟ ਕਰਾਉਂਦੇ ਨੇ ਉਦੋਂ ਫਟਾਫਟ ਫਿਰ ਧਰਮਾਂ ਦੇ ਨਾਂ 'ਤੇ ਲੜਾਈ ਸ਼ੁਰੂ ਹੋ ਜਾਂਦੀ ਹੈ। ਇਹ ਜੀ 18 ਬੰਦੇ ਫੜੇ ਨੇ ਲੈਸਟਰ ਦੇ ਵਿੱਚ, ਅਤੇ ਤੁਸੀਂ ਹੈਰਾਨ ਹੋਵੋਗੇ, ਪੁਲਿਸ ਵਾਲੇ ਕਹਿੰਦੇ 18 ਦੇ ਵਿੱਚੋਂ ਬਹੁਤੇ ਬੰਦੇ ਬਾਹਰਲੇ ਸੀ। ਅੱਛਾ, ਹੈਰਾਨੀ ਦੀ ਗੱਲ ਦੇਖੋ ਵੀ ਅਸੀਂ ਧਰਮ ਦੇ ਨਾਂ 'ਤੇ ਬਾਹਰਲਿਆਂ ਬੰਦਿਆਂ ਦੇ ਮਗਰ ਵੀ ਲੱਗ ਜਾਂਦੇ ਹਾਂ, ਲੱਗਦਾ ਹੀ ਬਾਹਰਲਿਆਂ ਬੰਦਿਆਂ ਦੇ ਮਗਰ ਆ, ਅਸੀਂ ਸਾਡੇ ਨਾਲ ਭਰਾਵਾਂ ਵਾਂਗੂ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਛੱਡ ਦਿੰਦੇ ਹਾਂ। ਹਾਲਾਂਕਿ ਜਿਹੜੇ ਸਿਆਣੇ ਲੋਕ ਆ, ਸਿਆਣੇ ਤਾਂ ਹਰੇਕ ਸਮਾਜ ਦੇ ਵਿੱਚ ਹੁੰਦੇ ਨੇ ਨਾ, ਸਿਆਣੇ ਲੋਕ ਤਾਂ ਉੱਥੇ ਵੀ ਸੀਗੇ, ਉੱਥੇ ਵੀ ਇੱਕ ਮੁਸਲਿਮ ਇਮਾਮ ਮੰਦਰ ਦੇ ਕੋਲੇ ਖੜਾ ਸੀਗਾ, ਉਹਨੇ ਕਿਹਾ ਵੀ ਮੈਂ ਮੇਕ ਸ਼ੋਰ ਕਰੂੰਗਾ ਵੀ ਕੋਈ ਇੱਥੇ ਪ੍ਰੋਪਰਟੀ ਨੂੰ, ਟੈਂਪਲ ਦੀ ਪ੍ਰੋਪਰਟੀ ਨੂੰ ਨੁਕਸਾਨ ਨਾ ਪਹੁੰਚਾਵੇ। ਸਿਆਣੇ ਬੰਦੇ ਹਿੰਦੂਆਂ 'ਚ ਵੀ ਆ, ਸਿਆਣੇ ਬੰਦੇ ਮੁਸਲਮਾਨਾਂ 'ਚ ਵੀ ਆ, ਪਰ ਮੂਰਖਾਂ ਦੀ ਕਮੀ ਸਾਡੇ ਵਾਲੇ ਪਾਸੇ ਵੀ ਨਹੀਂ ਅਤੇ ਦੂਜੇ ਪਾਸੇ ਵੀ ਨਹੀਂ ਅਤੇ ਤੀਜੇ ਪਾਸੇ ਵੀ ਨਹੀਂ। ਸਮੱਸਿਆ ਇਹ ਹੈ, ਇਹੋ ਜਿਹੇ ਮੌਕੇ, ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਸੀ, ਮੈਂ ਫਿਲੋਸਫਰ ਦਾ ਨਾਂ ਭੁੱਲ ਗਿਆ ਜਿਹਦੀ ਕੋਟੇਸ਼ਨ ਸੀ ਵੀ ਦੁਨੀਆਂ ਨੂੰ ਮੂਰਖਾਂ ਤੋਂ ਖਤਰਾ ਨਹੀਂ, ਦੁਨੀਆਂ ਨੂੰ ਸਿਆਣੇ ਲੋਕਾਂ ਦੀ ਚੁੱਪ ਤੋਂ ਖਤਰਾ। ਇਹ ਜੇ ਮੌਕੇ ਸਿਆਣੇ ਲੋਕ ਚੁੱਪ ਕਰ ਜਾਂਦੇ ਨੇ, ਕਿਉਂ ਚੁੱਪ ਕਰ ਜਾਂਦੇ ਨੇ? ਵੀ ਜਿਹੜਾ ਤਾਂ ਬੋਲਣ ਵਾਲਾ ਹਿੰਦੂਆਂ 'ਚੋਂ ਆ, ਉਹ ਸੋਚਦਾ ਵੀ ਮੇਰੇ ਆਪਣੇ ਲੋਕ ਹੀ ਮੇਰੇ ਖਿਲਾਫ਼ ਹੋ ਜਾਣਗੇ, ਮੈਂ ਕਿਉਂ ਇਹਨਾਂ ਨੂੰ ਰੋਕਾਂ? ਜਿਹੜਾ ਮੁਸਲਮਾਨਾਂ 'ਚੋਂ ਆ, ਉਹ ਆਪਦੇ ਲੋਕਾਂ ਨੂੰ ਨਹੀਂ ਰੋਕਦਾ ਵੀ ਆਪਾਂ ਕੀ ਲੈਣਾ, ਕੋਈ ਨਹੀਂ, ਇੱਕ ਕੋਈ ਸ਼ਰਾਰਤ ਕਰਨ ਵਾਲਾ ਕਰ ਗਿਆ, ਕੋਈ ਗੱਲ ਨਹੀਂ। ਜਿਹੜਾ ਸਿੱਖਾਂ 'ਚੋਂ ਆ, ਉਹ ਵੀ ਨਹੀਂ ਰੋਕਦਾ, ਉਹ ਕਹਿੰਦਾ ਸਾਡੇ ਵਾਲੇ ਸਾਡੇ ਮੇਰੇ ਦੁਆਲੇ ਕਿਰਪਾਨਾਂ ਚੱਕ ਕੇ ਖੜ੍ਹੇ ਹੋ ਜਾਣਗੇ ਵੀ ਐਡਾ ਵੱਡਾ ਪੰਥ ਨੂੰ ਖਤਰਾ ਖੜ੍ਹਾ ਹੋਇਆ ਹੋਇਆ ਅਤੇ ਤੂੰ ਚੁੱਪ ਕਰਕੇ ਕਿਉਂ ਬੈਠਾ ਭਾਈ? ਇਸ ਕਰਕੇ ਸਿਆਣੇ ਲੋਕ ਚੁੱਪ ਕਰ ਜਾਂਦੇ ਨੇ। ਇਹ ਜਿਹੜੇ ਤਸਬੀ ਲੋਕ ਨੇ ਨਾ, ਮਜ਼ਹਬੀ ਰੰਗਤ ਦੇ ਵਿੱਚ ਰੰਗੇ ਹੋਏ, ਜਿਹੜੇ ਕਹਿੰਦੇ ਨੇ ਕਿ ਸਾਡਾ ਹੀ ਧਰਮ ਚੰਗਾ, ਸਾਡੇ ਸੰਸਕਾਰ ਚੰਗੇ ਨੇ, ਉਹ ਡੋਮੀਨੇਟ ਕਰ ਜਾਂਦੇ, ਉਹ ਥੋੜ੍ਹੇ ਹੁੰਦੇ ਨੇ, ਬਾਹਰੋਂ ਆ ਕੇ ਅੱਗ ਲਾਈ ਅਤੇ ਡੱਬੂ ਕੋਠੇ ਉੱਤੇ। ਹੁਣ ਤਾਂ ਕੋਠੇ 'ਤੇ ਵੀ ਨਹੀਂ ਜਾਂਦੇ, ਇੱਥੇ ਸਾਡੇ ਆਲੇ ਦੁਆਲੇ ਫਿਰਦੇ ਰਹਿੰਦੇ ਨੇ, ਸ਼ਕਲਾਂ ਵੀ ਦਿਖਾਉਂਦੇ ਨੇ। ਮਤਲਬ ਇਹ ਹਾਲ ਆ, ਅਤੇ ਇਹ ਹਾਲ ਪਹਿਲਾਂ ਇਹ ਸੋਚਦੇ ਸੀ ਲੋਕ ਵੀ ਜਿਹੜੇ ਲੋਕ ਬਾਹਰਲੇ ਦੇਸ਼ਾਂ 'ਚ ਚਲੇ ਗਏ ਉਹਨਾਂ ਦੇ ਬੱਚੇ ਅੱਗੇ ਸਿਆਣੇ ਹੋ ਜਾਣਗੇ, ਉਹ ਨਹੀਂ ਲੜਨਗੇ, ਪਰ ਜੈਸੀ ਕੋਕੋ ਤੈਸੇ ਬੱਚੇ। ਉਹ ਬੱਚੇ ਵੀ ਉਹੋ ਜਿਹੇ, ਕਿਉਂਕਿ ਦਿਮਾਗ ਬੰਦ ਰੱਖਦੇ ਆ ਬੱਚਿਆਂ ਦੇ, ਬੱਚੇ ਵੀ ਉਹੋ ਜਿਹੇ ਹੁੰਦੇ ਨੇ ਜੀ, ਬੱਚੇ ਵੀ ਅੱਗੇ ਜਾ ਕੇ ਲੜਦੇ ਨੇ, ਕਿਉਂਕਿ ਸੰਸਕਾਰ ਉਹੋ ਜਿਹੇ ਦਿੱਤੇ ਜਾਂਦੇ ਨੇ ਪਰੰਪਰਾਵਾਂ ਦੇ ਨਾਂ 'ਤੇ। ਇਸੇ ਕਰਕੇ ਫਿਰ ਭਗਤ ਸਿੰਘ ਵਾਰ ਵਾਰ ਸਾਨੂੰ ਯਾਦ ਆਉਂਦਾ, ਭਗਤ ਸਿੰਘ ਕਹਿੰਦਾ ਵੀ ਜਿਹੜਾ ਵੀ ਵਿਅਕਤੀ ਤਰੱਕੀ ਦਾ ਹਾਮੀ ਆ, ਉਹਨੂੰ ਹਰ ਪੁਰਾਣੇ ਵਿਚਾਰ ਦੇ ਉੱਤੇ, ਹਰ ਪੁਰਾਣੀ ਪਰੰਪਰਾ ਦੇ ਉੱਤੇ ਕਿੰਤੂ ਕਰਨਾ ਪਊਗਾ। ਤੇ ਮਜ਼ਹਬੀ ਕੱਟੜਤਾ ਜਿਹੜੀ ਉਹਦੇ ਤੇ ਬਾਰ ਬਾਰ ਕਿੰਤੂ ਕਰਦੇ ਰਹਿਣਾ ਚਾਹੀਦਾ। ਮਜ਼ਹਬੀ ਕੱਟੜਤਾ ਤੇ ਕੱਟੜ ਅਸੀਂ ਸਾਰੇ ਹਾਂ, ਅਸੀਂ ਲੱਖ ਕਹੀ ਅਸੀਂ ਲਿਬਰਲ ਹਾਂ, ਅਸੀਂ ਤਾਂ ਜੀ ਪੜ੍ਹਦੇ ਲਿਖਦੇ ਹਾਂ, ਅਸੀਂ ਤਾਂ ਧਰਮ ਦਾ ਜਿਹੜਾ ਚੰਗਾ ਪੱਖ ਦੇਖਦੇ ਹਾਂ, ਪਰ ਉਹ ਧਰਮ ਦੇ ਵਿੱਚ ਹੀ ਪੂਰੇ ਦਾ ਪੂਰਾ ਪੈਕੇਜ ਆ ਧਰਮ। ਉਹਦੇ ਵਿੱਚ ਇੱਕ ਫਿਲਾਸਫੀ ਆ, ਦੂਸਰਾ ਉਹਦੇ 'ਚ ਕਸਟਮਸ ਨੇ, ਉਹਦੇ ਵਿੱਚ ਉਹਦੇ 'ਚ ਰਸਮੋ ਰਿਵਾਜ਼ ਨੇ, ਮਰਿਆਦਾ, ਤੀਸਰਾ ਉਹਦੇ 'ਚ ਅੰਧ ਵਿਸ਼ਵਾਸ ਆ। ਕੋਈ ਵੀ ਧਰਮ, ਮੈਂ ਬੜੇ ਦਾਅਵੇ ਨਾਲ ਕਹਿ ਰਿਹਾ, ਤੁਸੀਂ ਆ ਕੇ ਬਹਿਸ ਕਰੋਗੇ ਮੈਨੂੰ ਪਤਾ, ਜਿੰਨੀ ਮਰਜ਼ੀ ਬਹਿਸ ਕਰ ਲਏ, ਕੋਈ ਵੀ ਧਰਮ ਆ ਜਿਹੜਾ ਜਿਹਨਾਂ ਨੂੰ ਅੱਜ ਫੋਲੋ ਕੀਤਾ ਜਾ ਰਿਹਾ ਉਹ ਅੰਧ ਵਿਸ਼ਵਾਸਾਂ ਤੋਂ ਮੁਕਤ ਨਹੀਂ ਹੈ। ਅਸੀਂ ਕਹਿੰਦੇ ਹਾਂ ਜੀ ਸਾਡਾ ਤਾਂ ਵਿਸ਼ਵਾਸ ਆ, ਦੂਜੇ ਦਾ ਅੰਧ ਵਿਸ਼ਵਾਸ ਆ। ਸਾਡੇ ਤਾਂ ਕਹਿਣਗੇ ਜੀ ਧਾਰਮਿਕ ਚਿੰਨ੍ਹ ਨੇ, ਦੂਜਿਆਂ ਦਾ ਪਖੰਡ ਆ, ਸਾਰੇ ਹੀ ਕਹਿੰਦੇ ਨੇ ਇਹ, ਇੱਕ ਵੀ ਘੱਟ ਨਹੀਂ ਕੋਈ। ਉਹ ਆਪਦੇ ਧਾਰਮਿਕ ਸਥਾਨ 'ਚ ਜਾ ਕੇ ਉਹ ਪੁੱਠੇ ਸਿੱਧੇ ਲਿਟਣਗੇ, ਮੱਥੇ ਰਗੜਨਗੇ, ਮਤਲਬ ਬਹੁਤ ਕੁਛ ਕਰਨਗੇ। ਅਤੇ ਜੇ ਦੂਜਾ ਬੰਦਾ ਕਰਦਾ ਉਹਨੂੰ ਕਹਿਣਗੇ ਜੀ ਇਹ ਪਖੰਡ ਕਰਦੇ ਆ। ਪਖੰਡ ਸਾਰੇ ਹੀ ਕਰਦੇ ਨੇ ਕਿਉਂਕਿ ਅਸੀਂ ਅਨਬਾਇਸਡ ਹੋ ਕੇ ਨਹੀਂ ਸੋਚਦੇ ਗੇ। ਇਹ ਫਿਰ ਜਦੋਂ ਮਨੁੱਖੀ ਜਾਨਾਂ ਜਾਂਦੀਆਂ ਨਾ, ਫਿਰ ਬੜਾ ਦੁੱਖ ਆਉਂਦਾ, ਬਹੁਤ ਦੁੱਖ ਹੁੰਦਾ। ਅਤੇ ਬਾਹਰ ਜਾ ਕੇ ਫਿਰ ਜਦੋਂ ਸਾਡਾ ਜਲੂਸ ਨਿਕਲਦਾ, ਸਾਰੇ ਸਾਨੂੰ ਇੱਕੋ ਨਿਗਾਹ ਨਾਲ ਵੇਖਦੇ ਨੇ ਵੀ ਇਹ ਸਾਰੇ ਇੱਕੋ ਜਿਹੇ ਹੀ ਨੇ। ਅਸੀਂ ਲੱਖ ਕਹੀ ਜਾਈਏ ਵੀ ਨਹੀਂ ਜੀ ਅਸੀਂ ਇੱਕੋ ਜਿਹੇ ਨਹੀਂ ਹੈਗੇ, ਅਸੀਂ ਤਾਂ ਜੀ ਸਿਆਣੇ ਹਾਂ, ਅਸੀਂ ਨਹੀਂ ਲੜਦੇ ਧਰਮਾਂ ਦੇ ਨਾਂ 'ਤੇ, ਉਹ ਕਹਿੰਦੇ ਉਹ ਦੇਖੋ ਲੜੀ ਜਾਂਦੇ ਆ। ਇੱਕ ਦੂਜੇ ਦੇ ਧਾਰਮਿਕ ਸਥਾਨਾਂ 'ਤੇ ਜਾ ਕੇ ਮਤਲਬ ਉਹ ਨਾਰੇ ਲਿਖ ਦਿੰਦੇ ਆ ਪੁੱਠੇ ਸਿੱਧੇ, ਕੀ ਕਰੋਗੇ ਤੁਸੀਂ? ਉਹ ਰੱਬ ਜੀ ਪਤਾ ਨਹੀਂ ਹੈਗੇ ਆ, ਪਤਾ ਨਹੀਂ ਨਹੀਂ, ਉਹ ਵੀ ਦੇਖਦੇ ਰਹਿੰਦੇ ਵੀ ਮੇਰੇ ਘਰ 'ਤੇ ਖਿੜਕੀਆਂ ਦੇ ਉੱਤੇ ਪੁੱਠੇ ਸਿੱਧੇ ਨਾਰੇ ਲਿਖਦੇ, ਲਿਖ ਗਏ ਮੈਂ ਕੀ ਕਰਾਂ ਹੁਣ? ਧੰਨ ਆ, ਧੰਨ ਆ ਰੱਬ ਜੀ ਜਿਹਨੂੰ ਸਵੇਰੇ ਸ਼ਾਮ ਪੂਜਦੇ ਹੋ ਨਾ, ਉਹ ਆਪਦੇ ਘਰ ਦੀ ਰਾਖੀ ਨਹੀਂ ਕਰ ਸਕਦਾ। ਚਲੋ ਕਾਫੀ ਸਾਰੀਆਂ ਗੱਲਾਂ ਕਰ ਲਈਆਂ, ਪੰਜਾਬ ਦੇ ਵਿੱਚ ਕੀ ਹੋ ਰਿਹਾ ਆਪਾਂ ਸ਼ਿਵਿੰਦਰ ਨਾਲ ਗੱਲਾਂ ਕਰਾਂਗੇ। ਲਓ ਆਪਾਂ ਛੋਟੀ ਜਿਹੀ ਬ੍ਰੇਕ ਆ ਜਿਹੜੀ, ਸ਼ਾਇਦ ਕਾਲਰ ਨਾਲ ਨੇ ਮੇਰਾ ਖਿਆਲ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸ਼ਾਰਟ ਦੇ ਵਿੱਚ,
ਜਦੋਂ ਅੰਗਰੇਜ਼ ਗਏ ਨਾ ਇੰਡੀਆ ਤੇ, ਉਹਨਾਂ ਨੇ ਪੁੱਛਿਆ ਵੀ ਰਾਜ ਕਿਵੇਂ ਕਰਨਾ।
ਹਾਂਜੀ,
ਉਹ ਕਹਿੰਦੇ ਇੱਥੇ ਤਾਂ ਰਾਜ ਹੀ ਕਰਨਾ ਬੜਾ ਸੌਖਾ। ਇਹ ਕਹਿੰਦੇ ਵੀ ਇਹ ਜੇ ਬੇਵਕੂ ਲੋਕ ਨੇ, ਇਹਨਾਂ ਦੇ ਵਿੱਚ ਕਚੀਲੀ ਲਾ ਦਿਓ ਧਰਮ ਦੀ, ਆਪਸ ਵਿੱਚ ਲੜਨ ਮਰੀ ਜਾਣਗੇ ਤੇ ਫਾਇਦਾ ਅਸੀਂ ਲੈਣਾ। ਪਰ ਹੋਇਆ ਵੀ ਏਦਾਂ ਹੀ ਆ, ਏਦਾਂ ਹੀ। ਹਾਂਜੀ, 47 ਦੇ ਵਿੱਚ ਵੀ ਧਰਮ ਦੇ ਆਧਾਰ ਤੇ ਵੰਡ ਕੇ ਚਲੇ ਗਏ, ਅਸੀਂ ਘਰੇ ਵੜ ਤੇ ਪੰਜਾਬੀਆਂ ਨੇ, ਬੰਗਾਲੀਆਂ ਨੇ, ਦੋਨਾਂ ਸੂਬਿਆਂ ਨੇ, ਹਾਂਜੀ, ਇੱਕ ਦੂਜੇ ਦੇ ਕਿੰਨਾ ਕੁਛ ਹੋਇਆ, 84 ਹੋਇਆ। ਇਹਨਾਂ ਮੈਨੂੰ ਬੜਾ ਦੁੱਖ ਹੋਇਆ ਜਦੋਂ ਮੈਂ ਖਬਰ ਸੁਣੀ ਜਿਹੜੀ ਤੁਸੀਂ ਲੈਸਟਰ ਦੀ ਦੱਸੀ ਆ, ਤੇ ਮੈਂ ਸੁਣੀ ਆਪ BBC ਤੇ। ਬਹੁਤ ਦੁੱਖ ਹੋਇਆ, ਕੋਈ ਗੇਮ ਖੇਡਦਾ, ਉਹ ਗੇਮ ਦੇ ਵਿੱਚ ਤਾਂ ਜਿੱਤ ਤਾਂ ਹਾਰ ਹੁੰਦੀ ਵੀ ਆ, ਹਾਂਜੀ, ਚਾਹੇ ਕੋਈ ਵੀ ਗੇਮ ਆ, ਤੇ ਤੁਸੀਂ ਆਪਸ ਵਿੱਚ ਲੜਦੇ ਮਰਦੇ ਹੋ, ਤੁਸੀਂ ਤੁਹਾਨੂੰ ਵਿੱਚੋਂ ਕੀ ਮਿਲਣਾ, ਕੀ ਮਿਲਣਾ ਤੁਹਾਨੂੰ? ਕੁਛ ਨੀ ਮਿਲਣਾ। ਹੁਣ ਉੱਥੇ ਮੁਕੱਦਮੇ ਚੱਲਣਗੇ, ਇਹਨਾਂ ਤੇ ਸਜ਼ਾ ਹੋਊਗੀ। ਕੀ ਤੁਹਾਨੂੰ ਗੇਮ ਵਾਲੇ ਜਾਂ ਕੋਈ ਕੰਟਰੀ ਦਾ ਕੋਈ ਆ ਕੇ ਬੰਦਾ ਲੀਡਰ ਤੁਹਾਨੂੰ ਛਡਾ ਜੂਗਾ? ਨਹੀਂ, ਕੋਈ ਨੀ ਛਡਾਊ, ਭੁਗਤੋ ਆਪਣੇ ਆਪ ਹੀ ਹੋ ਤੁਸੀਂ। ਓਕੇ ਜੀ,
ਧੰਨਵਾਦ ਜੀ, ਧੰਨਵਾਦ। ਇਹ ਤਾਂ ਐਕਚੁਅਲੀ ਨਫ਼ਰਤ ਅੰਦਰ ਪਈ ਹੈ ਜੀ, ਨਫ਼ਰਤ ਅਸੀਂ ਖਤਮ ਨੀ ਕੀਤੀ, ਅਸੀਂ ਨਫ਼ਰਤ ਹੀ ਨਹੀਂ ਖਤਮ ਕੀਤੀ, ਉਹਦਾ ਬਹਾਨਾ ਬਣਿਆ ਕ੍ਰਿਕਟ ਤੱਕ, ਹੋਰ ਬਹਾਨਾ ਬਣ ਜੂ। ਇਹਦਾ ਮਤਲਬ ਅੱਗ ਤਾਂ ਅੰਦਰ ਪਈ ਆ ਨਾ, ਫਿਊਲ ਤਾਂ ਅੰਦਰ ਪਿਆ, ਉਹ ਤਾਂ ਤੀਲੀ ਦੀ ਜ਼ਰੂਰਤ ਆ, ਉਹ ਤੀਲੀ ਲਾ ਕੇ ਤੁਰ ਜਾਂਦਾ ਕੋਈ ਨਾ ਕੋਈ। ਉਹ ਮੈਂ ਤਾਂ ਹੈਰਾਨ ਹਾਂ, ਜਦੋਂ ਮੈਂ ਪੁਲਿਸ ਦੀ ਰਿਪੋਰਟ ਪੜ੍ਹੀ ਨਾ, ਵੀ ਬਹੁਤੇ ਉਹ ਲਿਸਟਰ ਸ਼ਹਿਰ ਦੇ ਵਿੱਚ, ਲੋਕ ਤਾਂ ਭਰਾਵਾਂ ਵਾਂਗੂ ਰਹਿ ਰਹੇ ਨੇ, ਹਿੰਦੂ ਤੇ ਮੁਸਲਮਾਨ ਬਾਹਰੋਂ ਆ ਗਏ, ਬਾਹਰੋਂ ਆ ਕੇ ਉਹਨਾਂ ਨੂੰ ਅੱਗ ਲਾ ਕੇ ਤੇ ਚਲੇ ਗਏ। ਇਹਦਾ ਮਤਲਬ ਲਾਈ ਲੱਗ ਮੂਰਖਤਾ ਅਸੀਂ ਲੋਕ ਆ ਨਾ, ਜਿਹੜੇ ਬਾਹਰੋਂ ਆਏ ਦੇ ਮਗਰ, ਹੁਣ ਬਾਹਰੋਂ ਆਏ ਆ ਜਿਹੜੇ, ਉਹਨਾਂ ਦੇ ਕੀ ਮਨਸ਼ੇ ਸੀ, ਕੀ ਆ ਕੀ ਨਹੀਂ, ਆਪਾਂ ਨੂੰ ਕੀ ਪਤਾ। ਪਰ ਗੱਲ ਆ, ਮੇਰਾ ਕਹਿਣ ਦਾ ਮਤਲਬ, ਸਾਨੂੰ ਕੋਈ ਬੰਦਾ ਆ ਕੇ ਕਹਿ ਦਿੰਦਾ ਬਈ ਉਹ ਫਲਾਨਾ ਬੰਦਾ ਸਾਡੇ ਧਰਮ ਦੇ ਖਿਲਾਫ਼ ਬੋਲਦਾ, ਸਾਡੇ 'ਚ ਤਾਂ ਟੋਲਰੈਂਸ ਹੀ ਨਹੀਂ, ਅਸੀਂ ਕਹਿੰਦੇ ਕੋਈ ਨਹੀਂ, ਚੱਕ ਦਿਓ ਫੱਟੇ, ਕਿਹੜਾ ਸਾਡੇ ਧਰਮ ਦੇ ਖਿਲਾਫ਼ ਬੋਲਣ ਵਾਲਾ? ਅੱਛਾ, ਅਸੀਂ ਇਹ ਸੋਚੋ ਬੋਲਦਾ ਤਾਂ ਬੋਲੀ ਜਾਵੇ ਬਈ, ਸਾਡੇ ਧਰਮ ਨੂੰ ਕੀ ਖਤਰਾ? ਜੇ ਕੋਈ ਬੋਲਦਾ ਬੋਲੀ ਜਾਵੇ ਫਿਰ ਕੀ ਆ? ਜੇ ਕੋਈ ਸਾਡੇ ਰੱਬ ਦੇ ਖਿਲਾਫ਼ ਬੋਲਦਾ ਬੋਲੀ ਜਾਵੇ, ਜੇ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਸਾਨੂੰ ਕੀ ਫਰਕ ਪੈਂਦਾ ਭਾਈ? ਹਰੇਕ ਦੀ ਆਜ਼ਾਦੀ ਆ, ਹਰ ਇੱਕ ਦੀ ਆਜ਼ਾਦੀ ਆ, ਕੋਈ ਕੁਛ ਮਰਜ਼ੀ ਬੋਲੇ ਨਾ ਬੋਲੇ, ਜਿਹੋ ਜਿਹਾ ਮਰਜ਼ੀ ਰਹੇ ਨਾ ਰਹੇ, ਤੁਸੀਂ ਕੀ ਲੈਣਾ? ਟੋਲਰੈਂਸ ਸਭ ਤੋਂ ਪਹਿਲਾਂ ਤਾਂ ਮੈਂ ਬਾਰ ਬਾਰ ਕਹਿੰਦਾ ਹੁੰਦਾ ਵੀ ਜਦੋਂ ਨਾ ਐਕਚੁਅਲੀ ਹਜ਼ਾਰਾਂ ਸਾਲ ਪਹਿਲਾਂ ਧਰਮਾਂ ਦੀ ਸ਼ੁਰੂਆਤ ਹੋਈ ਨਾ, ਉਦੋਂ ਵੇ ਆਫ ਲਾਈਫ ਸੀ, ਦੁਨੀਆਂ ਨੂੰ ਲੱਭਣ ਦਾ ਤਰੀਕਾ ਸੀ, ਉਹ ਸਾਡੇ ਜਿਹੜੇ ਰਹਿਨਮਾ ਗੁਰੂ ਪੀਰ ਪੈਗੰਬਰ ਕਿਸੇ ਵੀ ਧਰਮ ਦੇ ਜਿਹੜੇ ਓਰੀਜਨ ਪਹਿਲਾਂ ਜਦੋਂ ਸ਼ੁਰੂ ਹੋਏ ਆ ਨਾ, ਉਹ ਲੋਕ ਇੰਨੇ ਸਿਆਣੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਇਹਨਾਂ ਨੇ ਸਾਡਾ ਨਾਂ ਵਰਤ ਕੇ, ਮੂਰਖਾਂ ਨੇ ਇਹਨਾਂ ਦੇ ਵੱਡੇ ਵੱਡੇ ਮੱਠ ਬਣਾ ਦੇਣੇ ਆ, ਇਹਨਾਂ ਦੇ ਰਸਮੋ ਰਿਵਾਜ਼ ਬਣਾ ਦੇਣੇ ਆ, ਮਤਲਬ ਸਾਡੀ ਸਮਝ ਨੂੰ ਤਾਂ ਵਿਚਾਰਧਾਰਾ ਨੂੰ ਕਿਸੇ ਨੇ ਪੜ੍ਹਨਾ ਹੀ ਨਹੀਂ ਹੈਗਾ, ਉਹੀ ਗੱਲ ਹੋ ਰਹੀ ਆ ਜੀ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ।
ਜੀ ਅਸਲਾਮ ਵਾਲੇਕੁਮ ਸ਼ਮਿੰਦਰ ਜੀ।
ਹਾਂਜੀ ਸਤਿ ਸ੍ਰੀ ਅਕਾਲ, ਵਾਲੇਕਮ ਸਲਾਮ ਜੀ, ਚਰਨਜੀਤ ਬਰਾੜ ਬੋਲਦਾ। ਹਾਂਜੀ ਸ਼ਿਵਿੰਦਰ ਤਾਂ ਆਏ ਜੀ, ਲੈਣੇ ਆ। ਨਹੀਂ ਨਹੀਂ ਕੋਈ ਗੱਲ ਨੀ। ਹਾਂਜੀ
ਅੱਛਾ, ਮੈਂ ਤੁਹਾਡੀ ਇੱਕ ਗੱਲ ਸੁਣ ਰਿਹਾ ਸਾਂ, ਤੇ ਮੈਂ ਬਹੁਤ ਪਹਿਲਾਂ ਵੀ ਚੈਟਿੰਗ ਜਿਹਨੂੰ ਕਰਨਾ ਨਾ ਸਾਂ, ਤੇ ਉਦੋਂ ਵੀ ਡਿਸਕਸ਼ਨ ਚ ਮੈਂ ਉਹਨਾਂ ਨੂੰ ਪੁੱਛਣਾ ਸਾਂ, ਮੈਂ ਉਹਨਾਂ ਨੂੰ ਕਹਿੰਦਾ ਸੀ ਯਾਰ ਤੁਸੀਂ ਸਾਡੇ ਮਜ਼ਹਬ ਨੂੰ ਛੱਡੋ, ਤੁਸੀਂ ਐਟਲੈਸ ਆਪਣਾ ਮਜ਼ਹਬ ਨੂੰ ਤੇ ਫੋਲੋ ਕਰੋ। ਮੈਨੂੰ ਤੇ ਇਹੀ ਸਮਝ ਆਉਂਦੀ ਕਿ ਕਿਹੜੇ ਰਿਲੀਜਨ ਨੂੰ ਫੋਲੋ ਕਰਨ ਜੋ ਲੜਦੇ ਨੇ ਜਦੋਂ, ਕਿਉਂਕਿ ਰਿਲੀਜਨ ਤੇ ਹੈ ਹੀ ਨੀ ਇਹ ਚੀਜ਼, ਇਹ ਪਖੰਡ ਹੈਗਾ ਨਾ ਬੇਸਿਕਲੀ, ਕਿ ਜੀ ਮੈਂ ਆਪਣੇ ਮਜ਼ਹਬ ਲੜ ਲੜ ਕੇ ਮਾਰ ਰਿਹਾ ਮਜ਼ਹਬ ਵਾਸਤੇ। ਉਹ ਭਾਈ ਤੁਹਾਡੇ ਮਜ਼ਹਬ ਚ ਤੇ ਹੈ ਹੀ ਨੀ ਕਿਸੇ ਮਜ਼ਹਬ ਦੇ ਵਿੱਚ, ਇਹ ਕਿਹਨੂੰ ਫੋਲੋ ਕਰਦੇ ਪਏ ਹੋ ਬੇਸਿਕਲੀ? ਉਹ ਆਪਣੇ ਮਜ਼ਹਬ ਨੂੰ ਨੀ ਫੋਲੋ ਕਰ ਰਹੇ, ਆਪਣੇ ਇਨਰ ਵਿਲ ਨੂੰ ਫੋਲੋ ਕਰਦੇ ਪਏ ਨੇ। ਥੈਂਕ ਯੂ ਜੀ।
ਧੰਨਵਾਦ ਜੀ, ਧੰਨਵਾਦ। ਅੱਡ ਵਿਊਜ਼ ਨੇ ਜੀ, ਤੁਹਾਡਾ ਆਪਣਾ ਵਿਊ। ਮੈਂ ਕਹਿੰਦਾ ਐਕਚੁਅਲੀ ਉਹ ਤਾਂ ਕਹਿੰਦੇ ਵੀ ਅਸੀਂ ਫੋਲੋ ਹੀ ਅਸੀਂ ਕਰ ਰਹੇ ਹਾਂ, ਉਹ ਕਹਿੰਦੇ ਜਿਹੜੇ ਘਰਾਂ 'ਚ ਚੁੱਪ ਬੈਠੇ ਨੇ ਨਾ ਉਹਨਾਂ ਨੂੰ ਵੀ ਫੋਲੋ ਕਰਨਾ ਚਾਹੀਦਾ, ਡਾਂਗਾ ਚੱਕ ਲੈਣੀਆਂ ਚਾਹੀਦੀਆਂ ਦੂਜੇ ਧਰਮ ਦੇ ਖਿਲਾਫ, ਉਹ ਇਹ ਕਹਿੰਦੇ ਨੇ। ਅੱਛਾ ਇਹ ਨਾ ਦੇਖੋ, ਸਾਨੂੰ ਸਿਖਾਇਆ ਜਾਂਦਾ ਸੀ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ। ਪ੍ਰੈਕਟੀਕਲੀ ਮੈਂ ਤਾਂ ਵੀ ਜਦੋਂ ਦਾ ਵੱਡਾ ਹੋਇਆ, ਮੈਨੂੰ ਤਾਂ ਐਂ ਲੱਗਦਾ ਮਜ਼ਹਬ ਹੀ ਸਿਖਾਤਾ ਆਪਸ ਮੇਂ ਬੈਰ ਰੱਖਣਾ। ਜਿੰਨੇ ਤੁਸੀਂ ਤਰੀਕੇ ਦੇ ਨਾਲ ਹਾਕਮ ਜਮਾਤਾਂ ਵਰਤਦੀਆਂ ਨੇ ਤੁਹਾਨੂੰ ਧਰਮ ਦੇ ਨਾਂ ਦੇ ਉੱਤੇ, ਮਤਲਬ ਬੰਦਾ ਭਾਵੇਂ ਭੁੱਖਾ ਮਰ ਜਾਏ ਜੇ ਉਹ ਕਹੇ ਜੀ ਮੈਂ ਆਏ ਹਾਏ ਮੇਰੇ ਧਰਮ ਨੂੰ ਖਤਰਾ ਨਹੀਂ ਹੋਣਾ ਚਾਹੀਦਾ। ਐਡਾ ਵੱਡਾ ਬਿਜ਼ਨਸ ਸ਼ੁਰੂ ਕਰ ਲਿਆ ਧਰਮ ਦੇ ਨਾਂ ਦੇ ਉੱਤੇ, ਲੋਕਾਂ ਨੂੰ ਕਮਲਾ ਕਰਕੇ ਰੱਖਤਾ ਧਰਮ ਦੇ ਨਾਂ ਦੇ ਉੱਤੇ, ਬ੍ਰੇਨ ਵਾਸ਼ਿੰਗ ਕਰਤੀ ਧਰਮ ਦੇ ਨਾਂ ਦੇ ਉੱਤੇ, ਅਗਲੀਆਂ ਜਨਰੇਸ਼ਨਸ ਤਬਾਹ ਕਰਤੀਆਂ ਧਰਮ ਦੇ ਨਾਂ ਦੇ ਉੱਤੇ। ਬੰਦੇ ਦੇ ਦਿਮਾਗ ਦੇ ਵਿੱਚ ਪਹਿਲਾਂ ਬੰਦਾ ਬੱਚਾ ਜੇ ਮਾਂ ਦੇ ਪੇਟ 'ਚੋਂ ਬਾਹਰ ਆਉਂਦਾ ਪਹਿਲਾਂ ਹੀ ਠੱਪਾ ਠੋਕ ਦਿੰਦੇ ਆ, ਤੂੰ ਸਿੱਖ ਆ, ਤੂੰ ਹਿੰਦੂ ਆ, ਤੂੰ ਮੁਸਲਮਾਨ ਆ, ਤੂੰ ਈਸਾਈ ਆ। ਇਸ ਤੋਂ ਵੱਡਾ ਧੱਕਾ ਬੱਚੇ ਨਾਲ ਕੀ ਹੋ ਸਕਦਾ? ਹਾਂ, ਬੱਚੇ ਨੂੰ ਤੁਸੀਂ ਵਧਣ ਫੁੱਲਣ ਦੇ ਮੌਕੇ ਦਿਓ, ਬਾਅਦ ਦੇ ਵਿੱਚ ਜਦੋਂ ਜਵਾਨ ਹੋ ਜਾਏ ਉਹਨੂੰ ਕਹੋ ਜਿਹੜੇ ਮਰਜ਼ੀ ਧਰਮ ਨੂੰ ਫੋਲੋ ਕਰੋ। ਦਿੰਦਾ ਕੋਈ ਇਸ ਗੱਲ ਦੀ ਖੁੱਲ ਆਪਦੇ ਬੱਚਿਆਂ ਨੂੰ? ਨਾ, ਕਿਹਨੇ ਦੇਣੀ ਆ ਖੁੱਲ ਜੀ? ਮਸ਼ੀਨ ਬਣਾ ਦਿੰਦੇ ਬੱਚੇ ਨੂੰ, ਬਸ ਖੋਪੇ ਚੜਾ ਦਿੰਦੇ ਆ ਵੀ ਤੂੰ ਭਾਈ ਬਸ ਆਹ ਹੈ ਬਸ। ਚਲੋ ਜੀ, ਆਪਾਂ ਹੁਣ ਬ੍ਰੇਕ ਲੈ ਲਈਏ ਛੋਟੀ ਜੀ, ਫਿਰ ਸ਼ਿਵਿੰਦਰ ਨੂੰ ਲੈਂਦੇ ਹਾਂ, ਤੁਹਾਨੂੰ ਦੱਸਦੇ ਹਾਂ ਪੰਜਾਬ 'ਚ ਕੀ ਹੋ ਰਿਹਾ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੂ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ, 410-841-0478, 416-841-0478, ਸਰਵਲੋ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕਪੜਾ, ਡਿਜ਼ਾਈਨਰ ਕਲੋਥਸ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ, 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400
ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਦੋਸਤੋ, ਤੁਸੀਂ ਪੈਸੇ ਜੋੜ ਕੇ ਰੱਖੇ ਹੁੰਦੇ ਆ, ਬੜੀ ਤਸੱਲੀ ਹੁੰਦੀ ਆ ਵੀ ਆਪਾਂ ਇੰਨੀ ਮਿਹਨਤ ਕਰਦੇ ਹਾਂ, ਇੰਨੇ ਪੈਸੇ ਜੋੜ ਲਏ, ਪਰ ਜੇ ਉਹ ਪੈਸਿਆਂ ਦੀ ਗਰੋਥ ਹੈ ਨਹੀਂ, ਤੁਹਾਨੂੰ ਉਹ ਐਵੇਂ ਸੇਵਿੰਗ ਅਕਾਊਂਟ 'ਚ ਪਏ ਨੇ, 1.5% ਤੁਹਾਨੂੰ ਇੰਟਰਸਟ ਮਿਲਦਾ, ਤਾਂ ਫਿਰ ਉਹਦਾ ਫਾਇਦਾ ਕੋਈ ਨਹੀਂ। ਐਕਚੁਅਲੀ ਉਹਨਾਂ ਦੀ ਡੀਵੈਲਿਊਏਸ਼ਨ ਹੋ ਜਾਂਦੀ ਆ। ਹੁਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਬਲਵਿੰਦਰ ਵੀਰ ਜੀ ਦੱਸ ਕੇ ਗਏ ਸੀ ਬਈ ਤੁਹਾਡਾ ਪੈਸਾ ਜਿਹੜਾ ਵੈਸੇ ਹੀ, ਉਹ ਤਾਂ ਵੈਸੇ ਗੱਲ ਕਰ ਲਏ ਸੀ ਕਿਸੇ ਹੋਰ ਐਂਗਲ ਤੋਂ। ਇਸ ਤਰ੍ਹਾਂ ਪੈਸਾ ਜੇ ਜੋੜ ਕੇ ਰੱਖਿਆ ਹੋਇਆ, ਉਹਦੀ ਡੀਵੈਲਿਊਏਸ਼ਨ ਹੋ ਜਾਂਦੀ ਹੈ ਜੇ ਉਹਦੀ ਪ੍ਰੋਪਰ ਗਰੋਥ ਨਹੀਂ ਹੁੰਦੀ। ਘੱਟੋ ਘੱਟ ਜਿੰਨੀ ਮਹਿੰਗਾਈ ਵੱਧ ਰਹੀ ਹੈ ਉਹਦੇ ਬਰਾਬਰ ਤਾਂ ਉਹਦੀ ਗਰੋਥ ਹੋਣੀ ਚਾਹੀਦੀ ਹੈ। ਇਹ ਰਾਜਪਾਲ ਬਰਾੜ ਤੁਹਾਡਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਦੇ ਨੇ, ਇਹੋ ਜਿਹੇ ਥਾਂ 'ਤੇ ਪੈਸੇ ਖਰਚ ਕਰਵਾਉਂਦੇ ਨੇ ਜਿੱਥੇ ਵਧੀਆ ਗਰੋਥ ਹੁੰਦੀ। 416-917-1456 ਇਹਨਾਂ ਦਾ ਨੰਬਰ ਆ। ਬਾਕੀ ਜੇ ਆਪਣੇ ਆਪ ਨੂੰ ਫੁੱਲੀ ਪ੍ਰੋਟੈਕਟਡ ਰੱਖੋ, ਕਿਤੇ ਮਿਸ ਹੈਪਨਿੰਗ ਹੋ ਜੇ, ਇੰਨਾ ਲੋਨ ਚੱਕਿਆ ਹੋਇਆ, ਇੰਨੀ ਮੌਰਗੇਜ ਹੁੰਦੀ ਹੈ, ਅੱਗੇ ਬੱਚਿਆਂ ਨੇ ਪੜ੍ਹਨਾ ਹੁੰਦਾ, ਅਤੇ ਜਾਂ ਬੰਦਾ ਬਿਮਾਰ ਠਮਾਰੀ ਹੋ ਜਾਂਦਾ, ਕੋਈ ਗੰਭੀਰ ਬਿਮਾਰੀ ਹੁੰਦੀ, ਕੰਮ ਛੁੱਟ ਜਾਂਦਾ, ਅਜਿਹੇ ਕੇਸ ਦੇ ਵਿੱਚ ਇੰਸ਼ੋਰੈਂਸ ਦਾ ਹੋਣਾ ਜ਼ਰੂਰੀ ਆ। ਰਾਜਪਾਲ ਬਰਾੜ ਉਹ ਪ੍ਰੋਪਰਲੀ ਹਰ ਇੱਕ ਮਤਲਬ ਪ੍ਰੋਪਰ ਢੰਗ ਤਰੀਕਾ ਅਪਣਾ ਕੇ ਤੁਹਾਡੀਆਂ ਨੀਡਸ ਦੇ ਮੁਤਾਬਕ ਤੁਹਾਡੀ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਰਦੇ ਨੇ। ਤਾਲਮੇਲ ਕਰ ਲਿਓ, 416-917-1456 ਇਹਨਾਂ ਦਾ ਨੰਬਰ ਆ, 416-917-1456। ਔਰਾ ਕਿਚਨਸ ਵਾਲੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਦੋਸਤੋ, ਰੈਨੋਵੇਸ਼ਨ ਕਰਵਾ ਰਹੇ ਹੋ ਤਾਂ ਨਵੀਂ ਕਿਚਨ ਵੀ ਲਵਾ ਲਓ, ਘਰ ਸੋਹਣਾ ਲੱਗਦਾ। ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ, ਵੈਸੇ ਵੀ 8-10 ਸਾਲਾਂ ਬਾਅਦ ਆਪਾਂ ਸੋਚਦੇ ਕਈ ਵਾਰ ਵੀ ਨਵੀਂ ਕਿਚਨ ਬਣਾਈਏ ਹੁਣ, ਅਤੇ ਫਿਰ ਅਲੱਗ ਅਲੱਗ ਤੁਸੀਂ ਕਿਚਨ ਕੈਬਨਿਟਸ ਵਾਲਿਆਂ ਕੋਲ ਜਾਂਦੇ ਹੋ, ਕਿਚਨ ਬਣਾਉਣ ਵਾਲਿਆਂ ਕੋਲ, ਉਹਨਾਂ ਦੇ ਸਟੈਂਡਰਡ ਜਿਹੇ ਡਿਜ਼ਾਈਨ ਹੁੰਦੇ ਆ ਜੀ, ਕਿਉਂਕਿ ਬਹੁਤਾ ਹਰ ਵਾਰੀ ਨਵਾਂ ਡਿਜ਼ਾਈਨ ਤਿਆਰ ਕਰਨਾ ਔਖਾ ਹੁੰਦਾ, ਪਰ ਇਹਨਾਂ ਦੇ ਸਪੈਸ਼ਲ ਡਿਜ਼ਾਈਨਰ ਹਾਇਰ ਕੀਤੇ ਹੋਏ ਨੇ ਜੀ। ਹਰ ਬਣਾਈ ਹੋਈ ਕਿਚਨ ਇਹਨਾਂ ਦੀ ਵੱਖਰੇ ਕਿਸਮ ਦੀ ਹੁੰਦੀ ਆ, ਸੋਹਣੀ ਲੱਗਦੀ ਵੇਖਣ ਨੂੰ, ਕੁਆਲਿਟੀ ਵਾਲਾ ਸਮਾਨ ਯੂਜ਼ ਕਰਦੇ ਨੇ, ਐਕਸਲੈਂਟ ਫਿਨਿਸ਼ਿੰਗ ਹੁੰਦੀ ਆ। ਇੱਕ ਵਾਰੀ ਜਾ ਕੇ ਦੇਖੋ ਜੀ ਸ਼ੋਰੂਮ ਦੇ ਵਿੱਚ, ਔਰਾ ਕਿਚਨਸ, 905-600-2872 ਇਹਨਾਂ ਦਾ ਨੰਬਰ ਹੈਗਾ। ਉਹ ਵਿਸ਼ਾ ਜਿਹੜਾ ਆਪਣਾ ਔਨਗੋਇੰਗ ਵਿਸ਼ਾ ਜੀ, ਆਪਾਂ ਲਗਾਤਾਰ ਗੱਲ ਕਰਦੇ ਰਹਿੰਦੇ ਹਾਂ, ਚਲੋ ਮਹੀਨੇ 'ਚ ਇੱਕ ਦੋ ਵਾਰ ਵੀ ਕਰ ਲੈਣੀ ਚਾਹੀਦੀ ਆ, ਕਿਉਂਕਿ ਪੁਰਾਣੀਆਂ ਜਿਹੜੀਆਂ ਮਾਨਸਿਕ ਗੁਲਾਮੀ ਦੀਆਂ ਜਜ਼ੀਰਾਂ ਹੁੰਦੀਆਂ ਨਾ, ਉਹਨਾਂ ਨੂੰ ਤੋੜਿਆ ਜਾਣਾ ਜ਼ਰੂਰੀ ਹੁੰਦਾ। ਅਸਲ 'ਚ ਨਾ ਇਹ ਬੜਾ ਕੰਪਲੀਕੇਟਡ ਸਿਸਟਮ ਆ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮਾਨਸਿਕ ਤੌਰ 'ਤੇ ਗੁਲਾਮ ਹੋ ਰਿਹਾ, ਅਤੇ ਉਹ ਗੁਲਾਮੀ ਦੀਆਂ ਜੰਜੀਰਾਂ ਜਦੋਂ ਪੂਰੀਆਂ ਪੀੜ੍ਹੀਆਂ ਹੋ ਜਾਂਦੀਆਂ, ਬੰਦੇ ਦਾ ਇੱਕ ਸਿੱਖਣ ਸਿਖਾਉਣ ਦੀ ਉਮਰ ਲੰਘ ਜਾਂਦੀ ਹੈ, ਉਦੋਂ ਬਾਅਦ ਉਹ ਟੁੱਟ ਹੀ ਨਹੀਂ ਸਕਦੀਆਂ ਗੀਆਂ। ਹਾਂ, ਜੇ ਤੁਸੀਂ ਪੂਰੀ ਕੋਸ਼ਿਸ਼ ਕਰੋ ਫਿਰ ਹੀ ਟੁੱਟ ਸਕਦੀਆਂ। ਇਹ ਜਿਹੜੀ ਪੁਰਾਣੀ ਸੋਚ ਆ ਨਾ, ਜਿਹੜੀ ਸਾਨੂੰ ਕਹਿੰਦੀ ਆ ਵੀ ਬੰਦਿਆ ਤੂੰ ਬਸ ਸਾਰਾ ਕੁਛ ਛੱਡ ਦੇ, ਬਸ ਰੱਬ ਦੇ ਉੱਤੇ ਭਰੋਸਾ ਰੱਖ, ਉਹਨੇ ਸਾਰਾ ਕੁਛ ਕਰ ਦੇਣਾ, ਸਾਰੇ ਧਰਮਾਂ 'ਚ ਕੋਮਨ ਆ। ਠੀਕ ਹੈ, ਇਹ ਕੋਈ ਚੰਗੀ ਭਾਵਨਾ ਵੀ ਤੁਹਾਡੀ ਹੋ ਸਕਦੀ ਹੈ, ਮੈਂ ਉਹਦੇ 'ਤੇ ਕਮੈਂਟ ਨਹੀਂ ਕਰਦਾ, ਪਰ ਸੋਚਣਾ ਬਹੁਤ ਜ਼ਰੂਰੀ ਆ ਜੀ ਬਈ, ਕਿਉਂ ਹਰ ਇੱਕ ਗੱਲ 'ਤੇ ਅਸੀਂ ਉਹਦੇ 'ਤੇ ਭਰੋਸਾ ਰੱਖੀਏ। ਮੈਂ ਤਾਂ ਕਈ ਵਾਰੀ ਹੱਸਦਾ ਹੁੰਦਾ ਇਕੱਲਾ ਬੈਠ ਕੇ, ਕਹਿਣਗੇ ਦੱਸੋ ਜਿਹਨੇ ਤੁਹਾਨੂੰ ਬਣਾਇਆ, ਜਿਹਨੇ ਦੁਨੀਆ ਬਣਾਈ ਹੈ, ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਵੀ ਮੈਂ ਭਲਾ ਉਹਨੂੰ ਰੱਬ ਨੂੰ ਕਿਹਾ ਵੀ ਮੈਨੂੰ ਬਣਾ, ਮੈਂ ਤਾਂ ਹੈ ਹੀ ਨਹੀਂ ਸੀ, ਮੈਂ ਕਿਉਂ ਸ਼ੁਕਰਗੁਜ਼ਾਰ ਹੋਵਾਂ ਉਹਦਾ, ਕਦੇ ਸੋਚਿਓ ਤੁਸੀਂ। ਅੱਛਾ, ਮੈਂ ਤਾਂ ਕਿਹਾ ਹੀ ਨਹੀਂ ਕਿਸੇ ਨੂੰ ਵੀ ਮੈਨੂੰ ਪੈਦਾ ਕਰ, ਮੈਂ ਪ੍ਰਾਰਥਨਾ ਕੀਤੀ ਰੱਬ ਅੱਗੇ ਵੀ ਮੈਨੂੰ ਪੈਦਾ ਕਰ। ਅੱਛਾ, ਫਿਰ ਕਹਿੰਦੇ ਜੀ ਨਹੀਂ, ਉਹਨੇ ਤਾਂ ਕਰਨਾ ਹੀ ਕਰਨਾ, ਜੇ ਕਰਤਾ ਤਾਂ ਫਿਰ ਮੈਂ ਭਾਈ ਕੋਈ ਕੰਮ ਕੀਤਾ, ਮੈਂ ਉਹਨੂੰ ਰੀਪੇ ਬੈਕ ਕਰਾਂ ਵਰਸ਼ਿਪ ਕਰਕੇ, ਉਹਨੂੰ ਸਵੇਰ ਤੋਂ ਸ਼ਾਮ ਤੱਕ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਕਰਕੇ, ਜਿਹੜੇ ਧਰਮ ਵਾਲੇ ਸਾਨੂੰ ਸਾਰੇ ਸਿਖਾਉਂਦੇ ਆ, ਕਿਉਂ ਕਰਾਂ ਮੈਂ ਕਿਉਂ ਨਾ ਕੋਈ ਚੱਜ ਦਾ ਕੰਮ ਕਰਾਂ, ਮੈਂ ਕਿਉਂ ਨਾ ਆਪਣੇ ਕਿਸੇ ਭੈਣ ਭਾਈ ਦੀ ਟੇਕ ਕੇਅਰ ਕਰਾਂ, ਮੈਂ ਕਿਉਂ ਨਾ ਆਪਣੇ ਸਰੀਰ ਨੂੰ ਹਿਲਾਵਾਂ, ਦਸਾਂ ਨੌਵਾਂ ਦੀ ਕਿਰਤ ਕਰਾਂ ਮੈਂ, ਜੇ ਮੈਂ ਦੁਨੀਆਂ 'ਚ ਆ ਹੀ ਗਿਆ, ਮੈਂ ਆਪਣੀ ਇੱਛਾ ਨਾਲ ਤਾਂ ਆਇਆ ਨਹੀਂ, ਅਤੇ ਨਾ ਹੀ ਮੈਨੂੰ ਉਹਨੇ ਭੇਜਿਆ। ਅੱਛਾ, ਜੇ ਵੈਸੇ ਉਹਨੇ ਭੇਜਤਾ, ਨਾਲੇ ਆਪਾਂ ਕਹਿ ਦਿੰਦੇ ਹਾਂ ਵੀ ਉਹਨੇ ਭੇਜਤਾ, ਉਹਨੇ ਸਾਰਾ ਕੁਛ ਲਿਖ ਕੇ ਮੈਨੂੰ ਮਤਲਬ ਬਣਾਤਾ ਇਹੋ ਜਿਹਾ, ਜੇ ਮੈਨੂੰ ਉਹਨੇ ਬਣਾ ਹੀ ਦਿੱਤਾ ਫਿਰ ਤੁਸੀਂ ਮੈਨੂੰ ਬਦਲਦੇ ਕਿਉਂ, ਫਿਰ ਕਾਨੂੰਨ ਕਾਹਦੇ ਲਈ ਬਣਾਇਆ, ਇਹਦਾ ਮਤਲਬ ਕ੍ਰਿਮੀਨਲ ਨੂੰ ਉਹਨੇ ਕ੍ਰਿਮੀਨਲ ਬਣਾਤਾ, ਅਤੇ ਫਿਰ ਅਦਾਲਤਾਂ ਕਾਹਦੇ ਲਈ ਬਣਾਈਆਂ ਭਾਈ, ਜੇ ਸਾਰਾ ਕੁਛ ਹੀ ਉਹਦੇ ਕਹਿਣ ਦੇ ਮੁਤਾਬਕ ਹੁੰਦਾ, ਫਿਰ ਇੱਥੇ ਬੈਠੇ ਰੋਈ ਕਿਉਂ ਜਾਂਦੇ ਹਾਂ ਸਾਰਾ ਦਿਨ, ਆਪਾਂ ਸਰਕਾਰ ਨੇ ਆਹ ਕਰਤਾ, ਉਹ ਨਹੀਂ ਐਂ ਕਰਤਾ, ਮੋਦੀ ਸਾਹਿਬ ਨੇ ਐਂ ਕਰਤਾ, ਉੱਧਰ ਪਾਕਿਸਤਾਨ ਦੇ ਵਿੱਚ ਉਹਨੇ ਐਂ ਕੀਤਾ, ਹੈਂਜੀ ਇੱਧਰ ਟੂਡੋ ਸਾਹਿਬ ਆਏ ਕਰਦੇ ਨੇ, ਉਹ ਦੋ ਸੰਸਾਰ ਜੰਗ ਹੋ, ਕਦ ਲਈ ਰੋਈ ਜਾਂਦੇ ਹੋ, ਫਿਰ ਜੇ ਉਹਨੇ ਕਰਕੇ ਭੇਜਤਾ ਤਾਂ ਠੀਕ ਆ ਫਿਰ। ਅੱਛਾ, ਫਿਰ ਦੂਜੀ ਗੱਲ, ਫਿਰ ਮੇਰੇ ਵਰਗੇ ਬੰਦਿਆਂ ਦੇ ਤੁਸੀਂ ਔਖੇ ਕਿਉਂ ਹੁੰਦੇ ਹੋ, ਇਹਦਾ ਮਤਲਬ ਮੇਰੀ ਵੀ ਡਿਊਟੀ ਉਹਨੇ ਲਾਈ ਹੋਈ ਆ, ਮੇਰੀ ਡਿਊਟੀ ਲਾਈ ਹੋਈ ਪ੍ਰਚਾਰ ਕਰੀ ਜਾ, ਮੈਂ ਕਰੀ ਜਾਂਦਾ, ਕਾਹਦੇ ਲਈ ਆਪਾਂ ਫਿਰ ਇੱਕ ਦੂਜੇ ਦੇ ਔਖੇ ਹੁੰਦੇ ਹਾਂ। ਅੱਛਾ, ਫਿਰ ਜ਼ੁਲਮ ਕਰਨ ਵਾਲਾ ਜਿਹੜਾ, ਉਹ ਵੀ ਉਹਨੇ ਬਣਾਇਆ, ਜ਼ੁਲਮ ਸਹਿਣ ਵਾਲੇ ਵੀ ਬਣਾਇਆ, ਫਿਰ ਸਹੀ ਜਾਓ ਚੁੱਪ ਕਰਕੇ ਭਾਈ, ਮਤਲਬ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਮਤਲਬ ਨਹੀਂ ਹੈਗੇ ਉਹਨਾਂ ਕੋਲ, ਨਹੀਂ ਹੈਗੇ ਜਿਹੜੇ ਸਵੇਰ ਤੋਂ ਸ਼ਾਮ ਤੱਕ ਅੱਖਾਂ ਬੰਦ ਕਰਕੇ ਰੱਬ ਰੱਬ ਕਰੀ ਜਾਂਦੇ ਆ ਨਾ, ਉਹ ਅੱਡ ਅੱਡ ਧਰਮਾਂ ਦੇ ਵਿੱਚ ਹੈਗੇ ਨੇ, ਉਹ ਅੱਡ ਅੱਡ ਧਰਮਾਂ ਨੂੰ ਮੰਨਦੇ ਨੇ, ਉਹ ਕਹਿੰਦੇ ਸਾਡੇ ਤੋਂ ਵੱਧ ਧਰਮ ਕੋਈ ਨਹੀਂ ਹੋ ਸਕਦਾ, ਇਹ ਜੇ ਧਰਮਾਂ ਦੀ ਵੈਸੇ ਆਉਣ ਵਾਲੇ ਸਮਾਜ ਨੂੰ ਲੋੜ ਨਹੀਂ ਹੈ। ਹਾਂ ਜੇ ਤੁਹਾਨੂੰ ਕੋਈ ਸੰਤੁਸ਼ਟੀ ਮਿਲਦੀ ਹੈ ਤਾਂ ਜ਼ਰੂਰ ਤੁਸੀਂ ਮੰਨੀ ਜਾਓ, ਮੇਰਾ ਕੰਮ ਇਹ ਕਹਿਣਾ ਨਹੀਂ ਹੈਗਾ ਵੀ ਤੁਸੀਂ ਮੰਨੋ ਜਾਂ ਨਾ ਮੰਨੋ, ਮੈਂ ਤਾਂ ਸਵਾਲ ਕਰ ਰਿਹਾ। ਅਤੇ ਸਵਾਲਾਂ ਬਾਰੇ ਸੋਚਣਾ ਜਿਉਂਦੇ ਜਾਗਦੇ ਬੰਦੇ ਦੇ ਜਿਉਂਦਾ ਹੋਣ ਦੀ ਨਿਸ਼ਾਨੀ ਹੈ। ਖੈਰ ਸ਼ਿਵਿੰਦਰ ਸਾਡੇ ਨਾਲ ਨੇ, ਉਹਨਾਂ ਨਾਲ ਪੰਜਾਬ ਬਾਰੇ ਗੱਲਾਂ ਕਰਦੇ। ਸ਼ਿਵਿੰਦਰ ਜੀ ਚੰਡੀਗੜ੍ਹ ਦੇ ਵਿੱਚ ਬਹੁਤ ਰੌਲਾ ਪਿਆ, ਕਾਲਰ ਵੀ ਸਾਡੇ ਨਾਲ ਦੋ ਨੇ। ਸ਼ਿਵਿੰਦਰ ਜੀ ਹੋਲਡ ਕਰ ਲਓ ਤੁਸੀਂ, ਹਜ਼ਾਰਾਂ ਦੀ ਗਿਣਤੀ ਚੰਡੀਗੜ੍ਹ 'ਚ ਪ੍ਰੋਟੈਸਟ ਹੋ ਰਹੇ ਨੇ, ਆਪਾਂ ਬਾਅਦ 'ਚ ਗੱਲ ਕਰਦੇ, ਪਹਿਲਾਂ ਦੋ ਕਾਲਰ ਦੇ ਨਾਲ ਅੱਧਾ ਅੱਧਾ ਇੱਕ ਇੱਕ ਮਿੰਟ ਗੱਲ ਕਰ ਲਈਏ। ਨਿੱਘਾ ਸਵਾਗਤ ਜੀ। ਹਾਂਜੀ ਤੁਸੀਂ ਆਉਂਦਾ ਯਾਰ ਹੋ? ਹਾਂਜੀ ਡਰੋਪ ਕਰ ਗਏ ਸਾਡੇ ਸੱਜਣ, ਮੇਰਾ ਖਿਆਲ ਉਹਨਾਂ ਨੇ ਸ਼ਿਵਿੰਦਰ ਤੋਂ ਖਬਰਾਂ ਸੁਣਨੀਆਂ ਨੇ ਜ਼ਰੂਰੀ। ਸ਼ਿਵਿੰਦਰ ਜੀ ਚੰਡੀਗੜ੍ਹ ਦੇ ਵਿੱਚ ਇੱਕ ਯੂਨੀਵਰਸਿਟੀ ਆ, ਉਹਦਾ ਨਾਂ ਤਾਂ ਪਤਾ ਨਹੀਂ, ਪੰਜਾਬ ਯੂਨੀਵਰਸਿਟੀ ਘੜੂਆਂ ਸ਼ਹਿਰ ਆ ਕੋਈ, ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਇਕੱਠੇ ਹੋਏ ਨੇ, ਸਾਰਾ ਮਾਮਲਾ ਦੋ ਤਿੰਨ ਮਿੰਟਾਂ 'ਚ ਦੱਸੋ ਜੀ, ਅਤੇ ਸਰਕਾਰ ਦਾ ਰਵੱਈਆ ਕੀ ਆ, ਪੁਲਿਸ ਦਾ ਰਵੱਈਆ ਕੀ ਆ?
ਅੱਛਾ ਜੀ, ਇੱਕ ਤਾਂ ਨਾਂ ਦੇ ਵਿੱਚ ਹੀ ਬਹੁਤ ਵੱਡਾ ਬਲਿੰਡਰ ਹੈ, ਕਿਉਂਕਿ ਨਾਂ ਹੈਗਾ ਉਹਦਾ ਸੀਯੂ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ, ਬਹੁਤੇ ਲੋਕਾਂ ਨੂੰ ਭੁਲੇਖਾ ਲੱਗ ਜਾਂਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੱਲ ਹੈ, ਜਿਹੜੀ ਸਰਕਾਰੀ ਯੂਨੀਵਰਸਿਟੀ ਆਪਣੀ ਪੁਰਾਣੀ ਯੂਨੀਵਰਸਿਟੀ।
ਬਿਲਕੁਲ, ਮੈਥੋਂ ਵੀ ਸਵੇਰੇ ਦੋ ਦੋਸਤਾਂ ਨੇ ਪੁੱਛਿਆ, ਕਹਿੰਦੇ ਪੰਜਾਬ ਯੂਨੀਵਰਸਿਟੀ ਦੀ ਘਟਨਾ ਇਹ?
ਨਹੀਂ, ਇਹ ਚੰਡੀਗੜ੍ਹ ਯੂਨੀਵਰਸਿਟੀ ਦੀ ਘਟਨਾ, ਇਹ ਪ੍ਰਾਈਵੇਟ ਯੂਨੀਵਰਸਿਟੀ ਹੈ, ਘੜੂਆਂ ਪਿੰਡ ਹੈ ਜਿਹੜਾ ਆਪਣਾ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਪੈਂਦਾ, ਇੱਥੇ ਬਣੀ ਹੋਈ ਹੈ। ਇਹਦੇ ਵਿੱਚ ਨਾਂ 'ਚ ਬਲੈਂਡਰ ਹੈ, ਨਾਂ ਬਲੈਂਡਰ ਇਸ ਲਈ ਹੈ ਕਿ ਜਿਹੜੇ ਬੰਦੇ ਨਾ ਪੰਜਾਬ ਤੋਂ ਬਾਹਰ ਲੈਣੇ ਉਹਨਾਂ ਨੂੰ ਧੋਖਾ ਦੇਣ ਵਾਸਤੇ, ਉਹ ਬੰਦੇ ਆਉਂਦੇ ਨੇ ਆਪਦੀ ਜਾਂਚ ਤਾਂ ਉਹ ਆਉਂਦੇ ਨੇ ਵੀ ਅਸੀਂ ਜਿਹਨੂੰ ਕਹਿੰਦੇ ਨੇ ਕਿ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਦਾਖਲਾ ਲੈਣਾ, ਫਿਰ ਹੁਣ ਫਸ ਜਾਂਦੇ ਨੇ ਉਰੇ ਉਰੇ, ਫਿਰ ਚੰਗੀ ਤਰ੍ਹਾਂ ਛਿੱਲ ਲਾਹੀ ਜਾਂਦੀ ਹੈ। ਫਰਕ ਇੰਨਾ ਹੈਗਾ ਕਿ ਜਿਹੜਾ ਕੋਰਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ 50,000 ਦਾ ਹੁੰਦਾ ਹੈਗਾ 3 ਸਾਲ ਦੇ ਵਿੱਚ, ਉਹੀ ਇੱਥੇ ਜਿਹੜਾ ਹੈਗਾ 3 ਸਾਲ ਦੇ ਵਿੱਚ 5-7 ਲੱਖ ਦੇ ਵਿੱਚ ਹੁੰਦਾ ਜੀ। ਤੇ ਜਿਹੜਾ ਕੋਰਸ ਜਿਹੜਾ 25,000 ਰੁਪਏ ਤੋਂ 30,000 ਰੁਪਏ ਦੇ ਵਿੱਚ ਹੁੰਦਾ 2 ਸਾਲ ਦਾ, ਉਹੀ ਇਹ 7 ਲੱਖ ਦੇ ਵਿੱਚ ਕਰਾਉਂਦੇ ਹੈਗੇ ਨੇ। ਮਤਲਬ ਇਹ ਫਰਕ ਤੁਹਾਨੂੰ ਬੇਸਿਕ ਦੱਸ ਰਿਹਾ ਹੈਗਾ, ਤੇ ਇਹ ਫਰਕ ਹੈ। ਤੇ ਇਹ ਆਪਣੇ ਅਧਿਆਪਕਾਂ ਨੂੰ ਵੀ ਸਮਝਦੇ ਨੇ ਵੀ ਇੱਕ ਤਰ੍ਹਾਂ ਦੇ ਸਾਰੇ ਨੌਕਰ ਚੱਕਰ ਨੇ, ਇਹਨਾਂ ਦੇ ਕੋਲੋਂ ਆਪਣੀ ਯੂਨੀਵਰਸਿਟੀ ਦੇ ਹੱਕ 'ਚ ਬਾਹਰ ਗੇਟ ਤੇ ਖੜਾ ਕੇ ਨਾਰੇ ਵੀ ਮਰਾਉਂਦੇ ਨੇ। ਵਿਦਿਆਰਥੀਆਂ ਨੂੰ ਇਹ ਸਮਝਦੇ ਨੇ ਬਸ ਸਾਡੇ ਲਈ ਇਹ ਇੱਕ ਤਰ੍ਹਾਂ ਦਾ ਗਾਹਕ ਆ ਗਿਆ, ਇੱਥੇ ਕੋਈ ਸਿਕਿਉਰਿਟੀ ਦਾ ਕੋਈ ਹੋਰ ਬੰਦੋਬਸਤ ਨਹੀਂ, ਕੁਛ ਨਹੀਂ ਹੈਗਾ। ਤੇ ਸਭ ਇੱਦਾਂ ਹੁੰਦਾ ਕੀ ਹੈ ਕਿ ਸਰਕਾਰਾਂ ਨੂੰ ਚੰਗਾ ਮੋਟਾ ਪੈਸਾ ਖਵਾਇਆ ਜਾਂਦਾ। ਇਹ ਯੂਨੀਵਰਸਿਟੀਆਂ ਦੇ ਵਿੱਚ ਇੰਤਜ਼ਾਮ ਇਹੋ ਜਿਹਾ ਕਿ ਬੱਚੇ ਡਿਪਰੈਸ਼ਨ ਦੇ ਵੀ ਸ਼ਿਕਾਰ ਨੇ, ਸੁਸਾਈਡ ਵੀ ਕਰ ਲੈਂਦੇ ਨੇ, ਪਰ ਕੋਈ ਬਾਅਦ ਵਿੱਚ ਪਤਾ ਪੁਤਾ ਨਹੀਂ ਲੱਗਦਾ ਹੈਗਾ। ਕਾਰਨ ਕਿਉਂ ਆ? ਕਿਉਂਕਿ ਕੁਛ ਪੈਸੇ ਮੀਡੀਆ ਵਾਲੇ ਨੂੰ ਖਿਲਾਏ ਜਾਂਦੇ ਨੇ, ਜਿਹੜੇ ਵੱਡੇ ਵੱਡੇ ਅਖਬਾਰਾਂ ਦੇ ਐਡੀਟਰ ਆ ਉਹਨਾਂ, ਉਹ ਇਹਨਾਂ ਦੇ ਕਿਸੇ ਨਾ ਕਿਸੇ ਕਮੇਟੀ 'ਚ ਸ਼ਾਮਿਲ ਹੋ ਜਾਂਦੇ ਨੇ। ਇੱਥੋਂ ਤੱਕ ਕਿ ਹੁਣ ਤੁਸੀਂ, ਤੁਹਾਨੂੰ ਪਤਾ ਹੀ ਆ ਵੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਜਿਹੜੀ ਜਲੰਧਰ ਦੀ, ਉਹਦੇ ਵਿੱਚ ਵੀ ਪਹਿਲਾਂ ਕੁਛ ਮਾਮਲੇ ਆਏ ਸੀਗੇ ਕਿ ਇੱਥੇ ਬੱਚੇ ਸੁਸਾਈਡ ਕਰਦੇ ਹੈਗੇ ਨੇ। ਇੱਕ ਪੰਜਾਬ ਦੀ ਹੋਰ ਯੂਨੀਵਰਸਿਟੀ ਜਿੱਥੇ ਕੁੜੀ ਨਾਲ ਰੇਪ ਦਾ ਮਾਮਲਾ ਵੀ ਆਇਆ ਸੀਗਾ, ਉਹ ਦਬਾ ਲਿਆ ਗਿਆ ਕਿਉਂਕਿ ਉਹਨਾਂ ਦੀ ਸਰਕਾਰੀ ਦਰਬਾਰ ਵੀ ਹੁਣ ਲਵਲੀ ਵਾਲਾ ਮਾਲਕ ਤਾਂ ਤੁਹਾਨੂੰ ਪਤਾ ਵੀ ਰਾਜ ਸਭਾ 'ਚ ਭੇਜ ਦਿੱਤਾ ਆਮ ਆਦਮੀ ਪਾਰਟੀ ਨੇ। ਇਸੇ ਤਰ੍ਹਾਂ ਹੀ ਇਹ ਯੂਨੀਵਰਸਿਟੀ ਇੱਥੇ ਪਹਿਲਾਂ ਤਾਂ ਕਿਹਾ ਗਿਆ ਕਿ ਕੋਈ ਮਾਮਲਾ ਹੀ ਨਹੀਂ ਹੈਗਾ, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੰਦ ਕੱਢੀ ਗਈ। ਬਾਅਦ ਵਿੱਚ ਜਦੋਂ ਸਾਰਾ ਮਾਮਲਾ ਸ਼ੁਰੂ ਹੋਇਆ, ਫਿਰ ਆਪਣੀ ਨੱਕ ਮਾਮਲਾ ਉੱਭਰ ਗਿਆ, ਵੱਡਾ ਹੋ ਗਿਆ, ਫਿਰ ਆਪਦੀ ਨੱਕ ਰੱਖਣ ਲਈ ਇਹਨਾਂ ਨੇ ਇੱਕ SIT ਬਣਾ ਦਿੱਤੀ। ਹੁਣ ਵੀ ਬਹੁਤ ਜਾਣਕਾਰਾਂ ਦਾ ਕਹਿਣਾ ਵੀ SIT ਨੇ ਉਹਨਾਂ ਚਿਕਰ ਕੁਛ ਨਹੀਂ ਕੰਮ ਕਰਨਾ ਜਿੰਨਾ ਚਿਕਰ ਲਗਾਤਾਰ ਦਬਾਅ ਨਹੀਂ ਪੈਣਾ। ਨਹੀਂ, SIT 4-5 ਦਿਨ ਲਾਲਾ ਹੋ ਜੂਗੀ ਅਖਬਾਰਾਂ ਵਿੱਚ, ਉਹਦੇ ਬਾਅਦ ਵਿੱਚ ਮਾਮਲਾ ਠੰਡਾ ਹੋ ਜਾਊਗਾ। ਯੂਨੀਵਰਸਿਟੀ ਅੰਦਰ ਖਾਤੇ ਕੰਮ ਕਰ ਰਹੀ ਹੈ ਮਾਮਲਾ ਠੰਡਾ ਕਰਨ ਦਾ। ਸਵਾਲ ਚੰਗੀ ਤੇ ਆ ਕਿ ਇਸ ਵਿੱਚ ਜਿਹੜੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ, ਇਹ ਦੁਕਾਨਾਂ ਐਜੂਕੇਸ਼ਨ ਦੇ ਨਾਂ ਤੇ ਲੁੱਟ ਹੈ, ਇਹ ਸਾਡੇ ਵਿਦਿਆਰਥੀਆਂ ਦਾ ਫਿਰ ਹਰ ਤਰ੍ਹਾਂ ਨਾਲ ਸ਼ੋਸ਼ਣ ਕਰਦੀਆਂ, ਇਕੱਲੇ ਪੈਸੇ ਵਾਲੇ ਮਾਮਲੇ 'ਚ ਨਹੀਂ, ਹੋਰ ਵੀ ਕਈ ਟਾਈਮ ਤੇ
ਬਿਲਕੁਲ ਸ਼ਿਵਿੰਦਰ ਜੀ, ਆਪਾਂ ਨਾ ਕੱਲ ਨੂੰ ਤੁਹਾਨੂੰ ਪਹਿਲਾਂ ਹੀ ਲਾਈਨ ਦੇ ਉੱਤੇ ਲੈ ਲੈਣਾ, ਕਿਉਂਕਿ ਇੱਕ ਇਹ ਮਸਲਾ ਤੇ ਇੱਕ ਬਰਨਾਲੇ ਪ੍ਰੋਫੈਸਰ ਟੀਚਰ ਸੀ ਜਿਹੜੇ ਟੋਪਰ ਸੀ, ਜਿਹਨਾਂ ਨੇ ਬੜੀ ਮਿਹਨਤ ਦੇ ਨਾਲ ਪ੍ਰੋਪਰ ਸਿਲੈਕਸ਼ਨ ਦੇ ਰਾਹੀਂ ਜਿਹੜੇ ਆਏ ਸੀ, ਉਹਨਾਂ ਨੇ ਸਿਰਫ ਮੀਟਿੰਗ ਹੀ ਮੰਗੀ ਸੀਗੀ ਮੀਤ ਹੇਅਰ ਤੋਂ, ਅਤੇ ਉਹਨਾਂ ਨੂੰ ਡਾਂਗਾ ਮਾਰ ਮਾਰ ਕੇ ਕੁੱਟ ਕੁੱਟ ਕੇ ਲੜਕੀਆਂ ਨੂੰ ਕੁੜੀਆਂ ਨੂੰ ਉਹਨਾਂ ਦਾ ਬਹੁਤ ਬੁਰਾ ਹਾਲ ਕੀਤਾ, ਉਹਦੇ 'ਤੇ ਵੀ ਗੱਲ ਕਰਾਂਗੀ। ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ ਤੁਸੀਂ ਆਉਂਦਾ ਯਾਰ ਹੋ? ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਲਓ ਬ੍ਰੇਕ ਲੈ ਲਈਏ ਛੋਟੀ ਜੀ।
ਮਿੱਤਰਾਂ ਦੇ ਜੰਕਸ਼ਨ ਤੇ
ਉਹ ਕਿਹੜੇ ਜੰਕਸ਼ਨ ਤੇ
ਉਹ ਟਿੱਕਾ ਜੰਕਸ਼ਨ ਤੇ
ਰਾਤ ਲੱਗੀਆਂ ਮਹਿਫਲਾਂ ਨਾਰੇ
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ
ਰੈਸਟੋਰੈਂਟ ਚ ਪੀਟਰਬਿਲਟ ਖੜਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ ਵੀਆਈਪੀ ਲੌਂਜ ਵੀ ਹੈ ਇੰਨਾ ਹੀ ਨਹੀਂ ਮੰਡੇ ਤੋਂ ਥਰਸਡੇ ਤੱਕ ਟਿਕਟਸ ਤੇ 20% ਆਫ ਮਿਲੇਗਾ
ਟਿੱਕਾ ਜੰਕਸ਼ਨ ਕਾਲ 6474294040 647-429-4040
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ
ਇੱਕ ਵਾਰੀ ਫਿਰ ਨਿੱਘਾ ਸਵਾਗਤ ਦੋਸਤੋ ਕਾਲਰਸ ਕਾਲ ਕਰਦੇ ਨੇ ਉਹਨਾਂ ਦੀ ਆਵਾਜ਼ ਨਹੀਂ ਆਉਂਦੀ ਇੱਥੇ ਦੋ ਤਿੰਨ ਕਾਲਸ ਡਰੋਪ ਹੋ ਗਈਆਂ ਖੈਰ ਜੀ ਹੁਣ ਆਪਾਂ ਕੱਲ੍ਹ ਨੂੰ ਆਇਆ ਜਿਹੜੇ ਦੋ ਮਸਲੇ ਨੇ ਇੱਕ ਸ਼ਿਵਿੰਦਰ ਗੱਲਬਾਤ ਕਰ ਰਹੇ ਸੀ ਉੱਥੇ ਹਜ਼ਾਰਾਂ ਦਾ ਇਕੱਠ ਹੋਇਆ ਸੀ ਕੀ ਮਸਲਾ ਸੀਗਾ ਕਿਵੇਂ ਜਿਹੜਾ ਪ੍ਰਸ਼ਾਸਨ ਆ ਇਸ ਮਸਲੇ ਨੂੰ ਬਸ ਠੰਡੇ ਬਸਤੇ 'ਚ ਪਾਉਣ ਲੱਗਿਆ ਅਤੇ ਇਸੇ ਤਰ੍ਹਾਂ ਬਰਨਾਲੇ ਦੇ ਵਿੱਚ ਜਿਹੜਾ ਲਾਠੀਚਾਰਜ ਹੋਇਆ ਲੜਕੀਆਂ ਦੇ ਉੱਤੇ ਉਹਦੇ ਬਾਰੇ ਆਪਾਂ ਬੜੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਜਿੱਥੋਂ ਤੁਹਾਨੂੰ ਪਤਾ ਲੱਗੂਗਾ ਵੀ ਜਿਹੜਾ ਆਲੇ ਦੁਆਲੇ ਪ੍ਰਚਾਰ ਹੋ ਰਿਹਾ ਵੀ ਪੰਜਾਬ ਦੇ ਵਿੱਚ ਸਭ ਕੁਛ ਅੱਛਾ ਹੈ ਆਹ ਹੈ ਵੀ ਉਹ ਅੱਛਾ ਜਿਹੜਾ ਉਹ ਕਿਹੋ ਜਿਹਾ ਇਹ ਸਾਰਾ ਕੁਛ ਤੁਹਾਨੂੰ ਪਤਾ ਲੱਗ ਜੂਗਾ ਕੱਲ੍ਹ ਨੂੰ ਸ਼ਿਵਿੰਦਰ ਅੱਧਾ ਪੌਣਾ ਘੰਟਾ ਆਪਾਂ ਲਵਾਂਗੇ ਸੁਪਰੈਂਜ਼ਾ ਬੈਂਕਟ ਹਾਲ ਵਾਲੇ ਨੂੰ ਕਾਲ ਕਰ ਲਿਓ ਦੋਸਤੋ ਵਿਆਹ ਸ਼ਾਦੀ ਦੀ ਪਾਰਟੀ ਆ ਕੋਈ ਅਤੇ ਬੈਂਕਟ ਹਾਲ ਬੁੱਕ ਕਰਾਉਣਾ ਬੜਾ ਸੋਹਣਾ ਬੈਂਕਟ ਹਾਲ ਆ ਕੁਈਨ ਤੇ ਏਅਰਪੋਰਟ ਦੇ ਕਾਰਨਰ 'ਤੇ ਆ 905-915-8484 ਨੰਬਰ ਆ ਅਤੇ ਮੈਂ ਆਪਣੇ ਬਿਜ਼ਨਸ ਦਾ ਸੰਦੇਸ਼ ਵੀ ਤੁਹਾਨੂੰ ਜ਼ਰੂਰ ਦੇ ਕੇ ਜਾਣਾ ਦੋਸਤੋ ਗਰੰਟੀਡ 15% ਰਿਟਰਨ ਤੁਹਾਨੂੰ ਮਿਲੂਗੀ ਗਰੰਟੀ ਹੈ ਜੀ ਕੋਈ ਇਹਦੇ ਵਿੱਚ ਹੋਰ ਕੰਡੀਸ਼ਨ ਨਹੀਂ ਹੈ ਮੇਰੇ ਨਾਲ ਤਾਲਮੇਲ ਕਰ ਲਿਓ ਲੈਂਡ ਇਨਵੈਸਟਮੈਂਟ ਦਾ ਇਹ ਓਪਰਚੁਨਿਟੀ ਹੈਗੀ ਆ 15% ਗਰੰਟੀਡ ਰਿਟਰਨ ਕੰਪਾਊਂਡਡ ਐਨੂਅਲੀ ਇਹਦੀ ਸਾਰੀ ਡਿਟੇਲ ਜਾਣਕਾਰੀ ਲੈਣੀ ਆ ਫੋਨ 'ਤੇ ਟਾਈਮ ਰੱਖ ਲਿਓ ਆਫਿਸ ਆ ਜਾਇਓ ਜਾਂ ਮੇਰੇ ਨਾਲ 15-20 ਮਿੰਟ ਦੀ ਟਾਈਮ ਕੱਢ ਕੇ 15-20 ਮਿੰਟ ਅਪੁਆਇੰਟਮੈਂਟ ਰੱਖ ਕੇ ਤੁਸੀਂ ਮੈਂ ਤੁਹਾਨੂੰ ਸਾਰੀ ਡਿਟੇਲ ਜਾਣਕਾਰੀ ਦੇਊਂਗਾ ਜੀ ਅਤੇ ਤਾਲਮੇਲ ਕਰ ਲਿਓ 647-300-8436 6473008436 ਮੇਰਾ ਨੰਬਰ ਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਕੱਲ੍ਹ ਨੂੰ ਫਿਰ 2 ਵਜੇ ਆਪਾਂ ਗੱਲਬਾਤ ਦੁਬਾਰਾ ਕਰਾਂਗੇ ਜੀ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
ब्लोर पॉन्ड जो कि ब्रैम्पटन में पानी का सबसे बड़ा तालाब है इस पॉन्ड की देखभाल और सफाई का काम इस मौसम खजां यानी फॉल से शुरू होने जा रहा है मेंटेनेंस का ये अहम काम तूफान के पानी के बहाव को कंट्रोल करने और सैलाब को रोकने और कम्युनिटी की हिफाजत के लिए पानी के मेयार को बेहतर बनाने में मदद करेगा मजीद जानिए www.brampton.ca/bloorpond
The most glorious The most exciting The most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551. Or log on to humawards.ca.
From helmets to sunscreen, we do everything we can to keep our kids safe. So how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ